ਦਰੋਗਾ ਵਦਾਵਾਰਾਮ ਦੇ ਜ਼ੁਲਮ ਤੇ ਸਖਤੀਆਂ। ਇਹ ਆਨੰਦ ਮੰਗਲੀ ਬਹਾਰ ਮਹੀਨਾ ਦੋ ਮਹੀਨੇ ਤੱਕ ਖੂਬ ਗਹਿਗਡਮੀ ਵੱਜੀ ਰਹੀ, ਪਰ ਕਰਮਗਤੀ ਦੇ ਅਪੁੱਠੇ ਗੇੜ ਆਰੰਭ ਹੋ ਗਏ। ਹੁਣ ਤੱਕ ਹਜ਼ਾਰੀਬਾਗ ਜੇਲ੍ਹ ਅੰਦਰ ਇਕ ਦੇਵਤਾ ਖਸਲਤ ਹਿੰਦੁਸਤਾਨੀ ਦਰੋਗੇ ਦਾ ਅਮਲਾ ਫੈਲਾ ਰਿਹਾ। ਸੁਪਰਡੈਂਟ ਇਕ ਗੋਰਾ ਫੌਜੀ ਮਿਸਟਰ ਹਸਬੈਂਡ ਨਾਮੇ ਹੈ ਸੀ, ਪਰ ਬੜਾ ਤੱਤੇ ਸੁਭਾਅ ਵਾਲਾ ਚਿੜੀਅਲ। ਪਰੰਤੂ ਇਸ ਦੇਵਤੇ ਦਰੋਗੇ ਦੇ ਹੁੰਦਿਆਂ ਉਸ ਦੀ ਦਾਲ ਕੁਛ ਨਾ ਗਲੀ, ਸਾਨੂੰ ਇਹ ਕੁਸਕ ਨਾ ਸਕੇ। ਉਪਰ ਆਈ ਜੀ ਬਾਬਾ ਜੀਵਨ ਸਿੰਘ ਦਾ ਡਰ ਮਾਰੇ ਆਈ ਜੀ ਤੇ ਦਰੋਗੇ ਦੇਵਤੇ ਦਾ ਗਵਰਨਮੈਂਟ ਵਿਚ ਬੜਾ ਤਾਣ ਤੇ ਰਸੂਖ ਸੀ। ਇਨ੍ਹਾਂ ਦੋਹਾਂ ਨੇ ਰਲ ਮਿਲ ਕੇ ਜੇਲ੍ਹ ਡਿਪਾਰਟਮੈਂਟ ਦੇ ਅਖਰਜਾਤ ਵਿਚ ਲੱਖਾਂ ਰੁਪਏ ਦੀ ਬਚਤ ਕਰਕੇ ਸਰਕਾਰ ਨੂੰ ਦਿਖਾਈ ਸੀ, ਜਿਸ ਕਰਕੇ ਬਿਹਾਰ ਗਵਰਨਮੈਂਟ ਇਨ੍ਹਾਂ ਦੋਹਾਂ ਨੂੰ ਬੜੇ ਲਾਇਕ ਤਜਰਬੇਕਾਰ ਅਤੇ ਵਫ਼ਾਦਾਰ ਅਫਸਰ ਕਰਕੇ ਮੰਨਦੀ ਸੀ। ਦਰੋਗੇ ਨੂੰ ਤਾਂ ਆਪਣੀ ਕਾਰਗੁਜ਼ਾਰੀ ਦੇ ਸਿਲੇ ਵਿਚ ਰਾਏ ਬਹਾਦਰੀ ਦਾ ਖਿਤਾਬ ਵੀ ਮਿਲਿਆ ਹੋਇਆ ਸੀ। ਸਾਡੇ ਨਾਲ ਇਸ ਦਾ ਅਤਿਅੰਤ ਹੀ ਸੋਹਣਾ ਸਲੀਕੇ ਵਾਲਾ ਸਲੂਕ ਸੀ। ਅਸੀਂ ਵੀ ਇਸ ਨੂੰ ਬੜੀ ਕਦਰ ਤੇ ਸਨਮਾਨ ਦੀ ਨਿਗਾਹ ਨਾਲ ਦੇਖਦੇ ਹੁੰਦੇ ਸਾਂ। ਇਥੋਂ ਤੱਕ ਕਿ ਜਦੋਂ ਇਸ ਨੇ ਆਉਣਾ ਤਾਂ ਅਸੀਂ ਆਪੇ ਹੀ ਇਸ ਦੀ ਇੱਜ਼ਤ ਲਈ ਉੱਠ ਖੜਨਾ, ਬਸ਼ਰਤੇ ਕਿ ਬਾਣੀ ਦਾ ਪਾਠ ਨਾ ਕਰਦੇ ਹੋਈਏ। ਨਫ਼ਰਤ ਭਰੇ ਗੋਰੇ ਸੁਪਰਡੈਂਟ ਮਿਸਟਰ ਹਸਬੈਂਡ ਨੇ ਜਦੋਂ ਆਉਣਾ ਤਾਂ ਆਕੜਖਾਂ ਹੋ ਕੇ ਆਉਣਾ, ਅਸੀਂ ਭਾਵੇਂ ਬਾਣੀ ਦਾ ਪਾਠ ਕਰਦੇ ਹੋਈਏ ਤਾਂ ਵੀ ਸਾਨੂੰ ਆਪ ਕਹਿ ਕਹਿ ਕੇ ਧਕੁੰਨ ਧਕੁੰਨ ਕੇ ਆਪਣਾ ਅਦਬ ਕਰਾਉਣ ਲਈ ਅਤੇ ਉੱਠ ਖੜੇ ਹੋਣ ਲਈ ਧਮਕਾਉਣਾ, ਪਰ ਅਸੀਂ ਕੱਖ ਪਰਵਾਹ ਨਾ ਕਰਨੀ। ਪਹਿਲਾਂ ਤਾਂ ਸਧਾਰਨ ਤੌਰ ਤੇ ਜਦੋਂ ਇਸ ਨੇ ਆਉਣਾ ਤਾਂ ਅਸੀਂ ਉੱਠ ਵੀ ਖੜੋਣਾ, ਪਰੰਤੂ ਜਦੋਂ ਇਹ ਇਸ ਵਿਧ ਡਾਟਣ ਲੱਗ ਗਿਆ ਅਤੇ ਬਾਣੀ ਪੜਦਿਆਂ ਨੂੰ ਵੀ ਕਣਤਾਉਣ ਲੱਗਾ ਤਾਂ ਅਸੀਂ ਇਸ ਦੇ ਆਉਣ ਤੇ ਉੱਕਾ ਹੀ ਉੱਠਣਾ ਛੱਡ ਦਿੱਤਾ, ਆਵੇ ਆ ਕੇ ਫੇਰਾ ਪਾ ਜਾਵੇ। ਕਈ ਵਾਰ ਐਸਾ ਮੌਕਾ ਹੋਇਆ ਕਿ ਇਸ ਦੇ ਦੌਰੇ ਸਮੇਂ ਜਾਂ ਥੋੜਾ ਅੱਗੋਂ ਪਿੱਛੋਂ ਦੇਵਤਾ ਦਰੋਗਾ ਆਇਆ ਤਾਂ ਅਸੀਂ ਦਰੋਗੇ ਦੇ ਸਨਮਾਨ ਲਈ ਉੱਠ ਕੇ ਖੜੇ ਹੋ ਗਏ, ਪਰੰਤੂ ਇਹਦੇ ਆਏ ਅਤੇ ਅਗਾਹਾਂ ਵਧੇ ਤੋਂ ਉੱਠ ਕੇ ਵੀ ਬੈਠ ਜਾਂਦੇ ਰਹੇ। ਫੇਰ ਤਾਂ ਮਿਸਟਰ ਹਸਬੈਂਡ ਬਹੁਤ ਖਿਜਿਆ ਤੇ ਰੰਜ ਹੋਇਆ, ਪਰ ਪੇਸ਼ ਉਸ ਦੀ ਕੁਛ ਨਾ ਜਾਵੇ। ਇਸ ਹੱਦ ਤੱਕ ਦੇ ਇਸ ਨੇ ਕਈ ਸ਼ਿਕਵੇ ਸ਼ਿਕਾਇਤਾਂ ਆਈ ਜੀ ਪਾਸ ਜਵਾਨੀ ਅਤੇ ਤਹਿਰੀਕੀ ਕੀਤੀਆਂ। ਆਈ ਜੀ ਨੇ ਜਦੋਂ ਕੁਛ ਨਾ ਗੌਲਿਆ ਤਾਂ ਇਸ ਨੇ ਡੀਸੀ ਦੇ ਰਾਹੀਂ ਇਸ ਬਦਸਲੂਕੀ ਦੀਆਂ ਸ਼ਿਕਾਇਤਾਂ ਗਵਰਨਰ ਨੂੰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੇਵਤਾ ਦਰੋਗਾ ਵੀ ਤੜ ਗਿਆ, ਉਹ ਬੜਾ ਅਕਲਮੰਦ ਸੀ। ਉਸ ਨੇ ਝੱਟ ਆਈ ਜੀ ਪਾਸ ਆਪਣੀ ਬਦਲੀ ਦੀ ਦਰਖਾਸਤ ਦੇ ਦਿੱਤੀ ਤਾਂ ਕਿ ਐਸਾ ਨਾ ਹੋਵੇ ਕਿ ਕੋਈ ਹਰਫ ਆ ਜਾਵੇ। ਦਰੋਗੇ ਦੇ ਦੂਜੀ ਤੀਜੀ ਵਾਰ ਜ਼ੋਰ ਦੇਣ ਪਰ ਉੜਕ ਆਈ ਜੀ ਨੇ ਉਸ ਦੀ ਬਦਲੀ ਕਰ ਦਿੱਤੀ ਅਤੇ ਪਿਛਲੇ ਲੈਣ ਦੇਣ ਦੇ ਪੂਰਵ ਕ੍ਰਮੀ ਸੌਦੇ ਅਨੁਸਾਰ ਸਾਡੇ ਆਨੰਦ ਰੰਗਾਂ ਵਿਚ ਭੰਗ ਪਾਉਣ ਨੂੰ ਉਸ ਦੇ ਥਾਂ ਇਕ ਪੰਜਾਬੀ ਦਰੋਗਾ ਵਧਾਵਾ ਰਾਮ ਅਤੇ ਜਾਤ ਦਾ ਬ੍ਰਾਹਮਣ ਆ ਲੱਗਾ। ਇਸ ਨੇ ਆਉਂਦੇ ਹੀ ਅੱਤ ਚੁੱਕ ਲਈ। ਆਈ ਜੀ ਨੇ ਭੇਜਿਆ ਤਾਂ ਆਪਣਾ ਆਦਮੀ ਕਰਕੇ ਸੀ ਕਿ ਪੰਜਾਬੀ ਹੋਣ ਕਰਕੇ ਸਾਨੂੰ ਵੀ ਆਰਾਮ ਦੇਵੇਗਾ ਅਤੇ ਉਹ ਆਪ ਵੀ ਇਸ ਦੇ ਸਿਰ ਤੇ ਨਿਸ਼ਚਿੰਤ ਰਹੇਗਾ। ਇਸ ਵਧਾਵਾ ਰਾਮ ਦਾ ਰੁਜ਼ਗਾਰ ਇੱਥੇ ਬਿਹਾਰ ਦੇ ਜੇਲ੍ਹ ਮਹਿਕਮੇ ਵਿਚ ਆਈ ਜੀ ਬਾਬਾ ਜੀਵਨ ਸਿੰਘ ਨੇ ਹੀ ਲਵਾਇਆ ਸੀ ਅਤੇ ਸਾਡੀ ਖਾਤਰ ਸੀਨੀਅਰ ਜੇਲਰ ਬਣਾ ਕੇ ਹਜ਼ਾਰੀਬਾਗ ਭੇਜ ਦਿੱਤਾ, ਪਰ ਇਸ ਨੇ ਇੱਥੇ ਆਉਂਦੇ ਹੀ ਮਿਸਟਰ ਹਸਬੈਂਡ ਨਾਲ ਮਿਲ ਕੇ ਆਪਣੇ ਸ਼ੁਭ ਚਿੰਤਕ ਆਈ ਜੀ ਲਈ ਔਕੜਾਂ ਪੈਦਾ ਕਰਨੀਆਂ ਤੇ ਝਮੇਲੇ ਖੜੇ ਕਰਨੇ ਸ਼ੁਰੂ ਕਰ ਦਿੱਤੇ। ਆਈ ਜੀ ਦੀ ਮਨਸ਼ਾ ਦੇ ਉਲਟ ਸੁਖ ਦੇ ਥਾਂ ਸਗੋਂ ਸਾਨੂੰ ਦੁੱਖ ਦੇਣਾ ਸ਼ੁਰੂ ਕਰ ਦਿੱਤਾ। ਨਾਲੇ ਇਸ ਨੂੰ ਇਕ ਹੋਰ ਚਿੱਪ ਚੜ ਗਈ। 1915 ਵਿਚ ਚੱਬੇ ਪਿੰਡ ਵਿਚ ਪੋਲੀਟੀਕਲ ਡਾਕਾ ਪਿਆ ਸੀ। ਉਸ ਵਿਚ ਇਸ ਦਾ ਇਕ ਰਿਸ਼ਤੇਦਾਰ ਬੇਲੀ ਰਾਮ ਅਚਾਨਕ ਭੇਡ ਵਿਚ ਸੁੱਧ ਗਿਆ ਸੀ ਅਤੇ ਸੁਧਿਆ ਸੀ ਦੇਸ਼ ਭਗਤ ਅਮਰੀਕਨ ਸਾਥੀ ਸੱਜਣ ਸਿੰਘ ਉਰਫ ਅਰਜਨ ਸਿੰਘ ਪਿੰਡ ਖਖਰਾਣਾ ਫਿਰੋਜ਼ਪੁਰ ਦੇ ਹੱਥੋਂ, ਜਿਸ ਨੂੰ ਪਹਿਲੇ ਲਾਹੌਰ ਕੇਸ ਵਿਚ ਅਨਾਰਕਲੀ ਕਤਲ ਵਾਲੇ ਮੁਕਦਮੇ ਵਿਚ ਫਾਂਸੀ ਦੀ ਸਜ਼ਾ ਵੀ ਹੋ ਚੁੱਕੀ ਸੀ। ਪਰੰਤੂ ਇਸ ਦਰੋਗੇ ਨੇ ਇਹੋ ਸਮਝਿਆ ਕਿ ਸਾਡੀ ਇਹ ਉਹ ਹੀ ਪਾਰਟੀ ਹੈ ਜਿਸ ਨੇ ਕਿ ਚੱਬੇ ਪਿੰਡ ਵਿਚ ਡਾਕਾ ਮਾਰਿਆ ਸੀ ਅਤੇ ਦੇਵਨੇਤ ਨਾਲ ਸਾਡੇ ਵਿਚ ਸੱਜਣ ਸਿੰਘ ਨਾਂ ਵਾਲਾ ਇਕ ਸਾਥੀ ਵੀ ਸੀ। ਪਰੰਤੂ ਇਸ ਨੂੰ ਇਤਨਾ ਪਤਾ ਨਾ ਲੱਗਿਆ ਕਿ ਉਹ ਸੱਜਣ ਸਿੰਘ ਤਾਂ ਫਾਂਸੀ ਵੀ ਲੱਗ ਚੁੱਕਾ ਹੈ, ਪਰ ਇਸ ਨੂੰ ਇਹ ਵੀ ਭਰਮ ਚਿੰਬੜ ਗਿਆ ਕਿ ਇਹ ਜੋ ਪੁਚੰਗੀ ਸੱਜਣ ਸਿੰਘ ਸਾਡੇ ਨਾਲ ਸੀ ਇਹੋ ਚੱਬੇ ਵਾਲਾ ਸੱਜਣ ਸਿੰਘ ਹੈ। ਅਸੀਂ ਬਥੇਰੇ ਵਾਹਣੇ ਵਾਹੇ ਕਿ ਕਿਵੇਂ ਇਸ ਦੇ ਚਿੱਤ ਵਿਚੋਂ ਭਰਮ ਦੂਰ ਹੋਵੇ,
ਪਰੰਤੂ ਜਿਉਂ ਜਿਉਂ ਔਖ ਦੀ ਕੀਤੀ ਸਗੋਂ ਇਸ ਦੀ ਮਰਜ਼ ਵੱਧਦੀ ਹੀ ਗਈ
ਅਤੇ ਖਾਮ ਖਾ ਸਾਰੀ ਪਾਰਟੀ ਨਾਲ ਬੈਰ ਵਿਰੋਧ ਵਿਹਾਜਣ ਲੱਗਾ। ਮਿਸਟਰ ਹਸਬੈਂਡ ਤਾਂ ਅੱਗੇ ਹੀ ਮਾਨ ਨਹੀਂ ਸੀ, ਆਉਂਦੇ ਨੇ ਹੀ ਕੋਠੀਆਂ ਵਿਚ ਚੱਕੀਆਂ ਗੜਵਾ ਦਿੱਤੀਆਂ ਅਤੇ ਮੁਸ਼ਕਤਾਂ ਦੇਣ ਲਈ ਮੈਡੀਕਲ ਅਫਸਰ ਤੋਂ ਮੁਲਾਜ਼ੇ ਕਰਵਾ ਕੇ ਸੁਪਰਡੈਂਟ ਪਾਸੋਂ ਸਖਤ ਮੁਸ਼ਕਤਾਂ ਦੇਣ ਦੇ ਹੁਕਮ ਦਿਵਾਏ। ਪੰਜਾਬ ਜੇਲਾਂ ਵਾਲੇ ਟਿਕਟ ਫੁੱਲੇ ਫੜਾਏ ਅਤੇ ਉਹੀ ਖੁਰਾਕਾਂ ਉਹੀ ਸਜਾਵਾਂ ਤਸੀਹੇ ਦੇਣ ਤੇ ਲੱਕ ਬੰਨ ਲਿਆ। ਰਲ ਮਿਲ ਕੇ ਅਤੇ ਜੇਲ੍ਹ ਮਹਿਕਮੇ ਦਾ ਲਾਰਾ ਬੰਨ ਕੇ ਸੁਪਰਡੈਂਟ ਨੂੰ ਸਾਡੇ ਤੇ ਚੜਾ ਕੇ ਲਿਆਉਣਾ ਅਤੇ ਸਲਾਮੀ ਕਰਾਉਣ ਦਾ ਹੁਕਰਾ ਦਿਵਾਉਣਾ। ਪਰ ਅਸੀਂ ਕੂੜੇ ਥੋੜੋ ਸੀ ਜੋ ਇਸ ਦੇ ਦਾਬੇ ਤੋਂ ਦੱਬ ਕੇ ਡਰ ਜਾਂਦੇ। ਅਸੀਂ ਸਭ ਮਸ਼ਟ ਹੋ ਰਹੇ। ਐਨ ਦਿਨ ਚੜਦੇ ਹੀ ਬਾਣੀ ਪੜਨ ਦੇ ਮੌਕੇ ਲਾਣੇ ਵਾਲੇ ਨੂੰ ਨਾਲ ਲੈ ਕੇ ਆ ਦੁਆਲੇ ਹੋਵੇ, ਅਸੀਂ ਮੌਜ ਨਾਲ ਭਜਨ ਪਾਠ ਕਰੀ ਜਾਈਏ ਕਰੀਏ, ਨਾ ਉੱਠੀਏ, ਨਾ ਖੜੇ ਹੋਈਏ, ਨਾ ਬੋਲੀਏ, ਨਾ ਜਿਮਕੀਏ। ਜਿਸ ਆਸਣ ਬੈਠੇ ਸੋ ਬੈਠੇ ਰਹੀਏ। ਬੋਲਣ ਬੁਲਾਉਣ ਅਤੇ ਉੱਠਣ ਉਠਾਉਣ ਦੀਆਂ ਟੱਕਰਾਂ ਮਾਰਨ ਤੇ ਟੱਕਰਾਂ ਮਾਰ ਮਾਰ ਕੇ ਚਲੇ ਜਾਵਣ। ਉੜ ਕੇ ਇਸ ਨੇ ਇਹ ਅਨਰਥ ਕੀਤਾ ਕਿ ਸਾਡੇ ਗੁਟਕੇ ਖੋਲੇ ਅਤੇ ਨਾਲੇ ਮੁਸ਼ਕਤਾਂ ਦੇ ਢੇਰ ਲਾ ਦਿੱਤੇ। ਗੁਟਕੇ ਖੋਣੇ ਸੀ ਕਿ ਬੀਰ ਰਸ ਜਗਾਉਣੇ ਸੀ ਬਸ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਖਾਲਸਾ ਜੀ ਨੇ ਹੋਰ ਵੀ ਗੱਜ ਗੱਜ ਕੇ ਬਾਣੀਆਂ ਪੜਨੀਆਂ ਗਾਵਣੀਆਂ ਆਰੰਭ ਕਰ ਦਿੱਤੀਆਂ। ਉਨ੍ਹਾਂ ਸਮਝਿਆ ਕਿ ਗੁਟਕਿਆਂ ਉਤੋਂ ਹੀ ਬਾਣੀਆਂ ਪੜਦੇ ਹਨ। ਗੁਟਕੇ ਖੁਸ ਜਾਣਗੇ ਤਾਂ ਆਪੇ ਪਾਠ ਬੰਦ ਹੋ ਜਾਣਗੇ ਅਤੇ ਨਾਲੇ ਮੁਸ਼ਕਤਾਂ ਦੇ ਅਹਾਰੇ ਲੱਗਣਗੇ। ਪਰੰਤੂ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਅਨੇਕ ਬਾਣੀਆਂ ਕੰਠ ਹੀ ਉਚਾਰਨ ਹੁੰਦੀਆਂ ਹਨ ਅਤੇ ਇਹ ਸੱਚਾ ਆਹਾਰ ਨਾਮ ਬਾਣੀ ਦਾ ਸਦਾ ਹੀ ਬਣਿਆ ਰਹਿੰਦਾ ਹੈ, ਜਿਸ ਤੇ ਕਦੇ ਵੀ ਵੇਲ ਨਹੀਂ ਮਿਲਦਾ। ਕੜੇ ਕੰਮਾਂ ਤੇ ਮੜੀਆਂ ਮੁਸ਼ਕਤਾਂ ਨੂੰ ਲੱਤ ਮਾਰ ਛੱਡੀ ਅਤੇ ਖਾਲਸਾ ਆਪਣੇ ਅਹਾਰੇ ਹੀ ਜੁਟਿਆ ਰਹੇ। ਉਨ੍ਹਾਂ ਸਾਡੇ ਪਾਸੋਂ ਸਾਰਿਆਂ ਨੂੰ ਚੱਕੀ ਪੀਸਣ ਦੀਆਂ ਮੁਸ਼ਕਤਾਂ ਮੈਡੀਕਲ ਆਫੀਸਰ ਪਾਸੋਂ ਪਾਸ ਕਰਵਾ ਦਿੱਤੀਆਂ ਅਤੇ ਮੇਰੇ ਦੁਆਲੇ ਵੀ ਮੈਡੀਕਲ ਆਫੀਸਰ ਨੂੰ ਕਰ ਦਿੱਤਾ ਗਿਆ। ਅਸੀਂ ਭਲ ਮਨਸੂ ਨਾਲ ਤਾਂ ਭਾਵੇਂ ਮਾੜੀ ਮੋਟੀ ਹਲਕੀ ਮੁਸ਼ਕਤ ਕਰਨੀ ਮੰਨ ਹੀ ਜਾਂਦੇ, ਪਰੰਤੂ ਮੇਰੀ ਈਰਖਾ ਵਿਰੋਧ ਭਰੇ ਅਯੋਗ ਦਬਾਉ ਹੇਠ ਕਦੋਂ ਆਉਂਦੇ ਸੀ। ਨਾਲੇ ਦਰੋਗੇ ਨੇ ਆਪਣੇ ਮਿਸਟਰ ਹਸਬੈਂਡ ਨਾਲ ਮਿਲ ਕੇ ਇਕ ਹੋਰ ਵਾਧਾ ਇਹ ਕੀਤਾ ਕਿ ਮੈਨੂੰ ਜੋ ਕੇਲੇ ਅਧਿਕ ਫਲ ਮਿਲਦੇ ਸਨ ਮੇਰੇ ਉਤੇ ਇਹ ਦੂਸ਼ਣ ਲਾ ਕੇ ਬੰਦ ਕਰ ਦਿੱਤੇ ਕਿ ਇਸ ਦੀ ਸਿੱਖਿਆ ਨਾਲ ਮੇਰੇ ਸਾਥੀ ਬਾਣੀਆਂ ਪੜਦੇ ਹਨ ਅਤੇ ਕੰਮ ਕਰਨ ਤੋਂ ਮੁਨਕਰ ਵੀ ਇਸ ਦੀ ਸਿਖਾਵਤ ਨਾਲ ਹੋਏ ਹਨ। ਪਹਿਲੇ ਇਸ ਨੂੰ ਸਿੱਧਾ ਕਰਨਾ ਚਾਹੀਏ। ਮੇਰਾ ਫਲ ਆਹਾਰ ਬੰਦ ਕਰਕੇ ਨਾਲ ਚੱਕੀ ਦੀ ਮੁਸ਼ਕਤ ਦੇਣ ਲਈ ਉਦਮੰਦੇ ਫਿਰਨ। ਮੈਡੀਕਲ ਅਫਸਰ ਨੂੰ ਤੁਰੰਤ ਮੇਰੇ ਵੱਲ ਭੇਜ ਦਿੱਤਾ ਕਿ ਮੁਲਾਜ਼ਾ ਕਰਕੇ ਚੱਕੀ ਦੀ ਸਖਤ ਮੁਸ਼ਕਤ ਲਿਖਾਵੇ। ਮੈਡੀਕਲ ਅਫਸਰ ਇਕ ਬੰਗਾਲੀ ਜੈਂਟਲਮੈਨ ਸੀ। ਉਸ ਆਉਂਦੇ ਹੀ ਪਹਿਲਾਂ ਮੇਰਾ ਹਿਸਟਰੀ ਟਿਕਟ ਪੜਤਾ ਲਿਆ, ਜਿਸ ਉਪਰ ਫਲ ਬੰਦ ਕਰਨ ਦਾ ਸੱਜਰਾ ਹੁਕਮ ਚੜਿਆ ਦੇਖ ਕੇ ਹੀ ਉਸ ਨੂੰ ਨਾਗਵਾਰ ਗੁਜ਼ਰਿਆ। ਫਿਰ ਉਸ ਨੇ ਅਵਲ ਤੋਂ ਆਖਰ ਤਾਈ ਹਿਸਟਰੀ ਟਿਕਟ ਦੇ ਸਾਰੇ ਆਈਟਮ ਵੇਖੇ, ਖਾਸ ਕਰ ਪਿਛਲੇ ਜੇਲਾਂ ਦੇ ਮੈਡੀਕਲ ਅਫਸਰਾਂ ਦੇ ਮੇਰੇ ਪ੍ਰਥਾਏ ਜੋ ਰਿਮਾਰਕ ਲਿਖੇ ਹੋਏ ਸੀ ਉਹ ਵੀ ਗੌ ਕਰਕੇ ਉਸਨੇ ਪੜੇ। ਵਜ਼ਨ ਤੋਲ ਵੀ ਪੜਤਾ ਲਿਆ, ਫਿਰ ਟੂਟੀਆਂ ਲਾ ਕੇ ਸਰੀਰਕ ਹਾਲਤ ਦਾ ਮੁਆਇਨਾ ਕੀਤਾ। ਅਖੀਰ ਲਿਖ ਦਿੱਤਾ, ਓਨਲੀ ਟੂ ਗਿਵਨ ਲਾਈਟ ਵਰਕ ਇਫ ਨੈਸੈਸਰੀ, ਜੇ ਲੋੜ ਪਵੇ ਤਾਂ ਹਲਕਾ ਕੰਮ ਹੀ ਦਿੱਤਾ ਜਾਵੇ। ਮੈਂ ਉਸ ਨੂੰ ਆਖਿਆ ਕਿ ਮੈਂ ਇਹ ਕੰਮ ਵੀ ਥੋੜਾ ਬਹਲਾ ਤਦੇ ਹੀ ਕਰਾਂਗਾ ਜੇ ਪਹਿਲਾਂ ਮੇਰੀ ਖਾਦ ਖੁਰਾਕ ਮਿਲਣੀ ਫੇਰ ਸ਼ੁਰੂ ਹੋ, ਨਹੀਂ ਤਾਂ ਮੈਂ ਕਿਸੇ ਕੰਮ ਨੂੰ ਹੱਥ ਨਹੀਂ ਲਾਉਣਾ। ਮੈਡੀਕਲ ਅਫਸਰ ਨੇ ਕਿਹਾ ਕਿ ਹਾਂ, ਇਹ ਉਜ਼ਰ ਤੁਹਾਡਾ ਮਾਕੂਲ ਹੈ, ਕੋਈ ਵਜ੍ਹਾ ਨਹੀਂ ਜਿਸ ਤੋਂ ਕਿ ਤੁਹਾਡੀ ਲੋੜਵੰਦ ਖੁਰਾਕ ਬੰਦ ਕੀਤੀ ਜਾ ਸਕੇ। ਇਤਨਾ ਕਹਿ ਸੁਣ ਕੇ ਬੰਗਾਲੀ ਜੈਂਟਲਮੈਨ ਹੋਈ ਤਾਂ ਚਲਦੇ ਲੱਗੇ ਅਤੇ ਖਾਲਸੇ ਦਾ ਮੋਰਚਾ ਲੱਗ ਗਿਆ। ਕੰਮ ਹੜਤਾਲ ਨਾਲੇ ਭੁੱਖ ਹੜਤਾਲ। ਦੂਜੇ ਸਾਰੇ ਸੱਜਣਾਂ ਨੇ ਜਿਨ੍ਹਾਂ ਨੂੰ ਚੱਕੀਆਂ ਦੀਆਂ ਮੁਸ਼ਕਤਾਂ ਮਿਲੀਆਂ ਸਨ ਇਕ ਅੱਧੇ ਤੋਂ ਬਿਨਾਂ ਝੱਟ ਕੰਮ ਦੀ ਹੜਤਾਲ ਕਰ ਦਿੱਤੀ, ਪਰ ਸ਼ਕਣ ਛਕਾਉਣ ਦਾ ਤੋਰਾ ਤੋਰੀ ਰੱਖਿਆ। ਮੈਨੂੰ ਤਾਂ ਭੁੱਖ ਹੜਤਾਲ ਮਜਬੂਰਨ ਕਰਨੀ ਪਈ, ਮੱਥ ਕੇ ਨਹੀਂ ਕੀਤੀ, ਹਾਕਮਾਂ ਮੱਲੋ ਮੱਲੀ ਕਰਾਈ। ਫਲ ਆਦਿਕ ਦੇਣੇ ਉਨ੍ਹਾਂ ਬੰਦ ਕਰ ਦਿੱਤੇ, ਨੜੀ ਮਾਰ ਅਨੁਮਤੀਆਂ ਦਾ ਪੱਕਿਆ ਖਾਣਾ ਖਾਣਾ ਨਾ ਹੋਇਆ। ਚਾਰ ਪੰਜ ਦਿਨ ਤਾਂ ਮੈਨੂੰ ਕਿਸੇ ਪੁੱਛਿਆ ਹੀ ਨਾ, ਸਗੋਂ ਸਭ ਤੋਂ ਵੱਖ ਕਰ ਦਿੱਤਾ। ਜਦੋਂ ਪੁੱਛਿਆ ਤਾਂ ਪੀਨਲ ਡਾਇਟ ਦੀ ਸਜ਼ਾ ਲਿਖ ਦਿੱਤੀ। ਮੈਡੀਕਲ ਅਫਸਰ ਪਾਸ ਖੜੋਤਾ ਸੀ, ਦੇਖ ਕੇ ਹੱਸ ਪਿਆ ਤੇ ਬੋਲਿਆ, ਹੀ ਇਜ਼ ਆਲਰੇਡੀ ਅੰਡਰਗੋਇੰਗ ਪੀਨਲ ਡਾਇਟ, ਇਹ ਤਾਂ ਅੱਗੇ ਹੀ ਸਜ਼ਾ ਵਾਲੀ ਖੁਰਾਕ ਦੀ ਸਜ਼ਾ ਭੁਗਤ ਰਿਹਾ ਹੈ। ਉਸ ਦੇ ਕਹਿਣ ਤੋਂ ਸ਼ਰਮਿੰਦੇ ਨਹੀਂ ਹੋਏ, ਸਗੋਂ ਸ਼ਾਰਟਲੀ ਪਨਿਸ਼ਮੈਂਟ ਆਫ ਫੋਰ ਏ ਵਰਕ, ਇਕ ਹਫ਼ਤੇ ਲਈ ਵੱਖਰੀ ਕੋਠੀ ਬੰਦੀ ਦੀ ਸਜ਼ਾ ਲਿਖ ਗਏ। ਚੁਗਣ ਛੰਡਣ ਛਾਟਣ ਲਈ ਦਾਲ ਦਾ ਢੇਰ ਮੇਰੇ ਪਾਸ ਲਾ ਚਲੇ ਜਾਣ ਅਤੇ ਖਾਣ ਪੀਣ ਲਈ ਕੋਈ ਗੱਲ ਨਾ ਕਰੇ, ਨਾ ਹੀ ਮੈਂ ਕੁਝ ਪਰਵਾਹ ਕਰਾਂ। ਇਹ ਹਫ਼ਤਾ ਵੀ ਭੁੱਖਣ ਭਾਣਿਆਂ ਨੂੰ ਬੀਤ ਗਿਆ ਅਤੇ ਸਜ਼ਾ ਵੀ ਮੁੱਕ ਗਈ। ਚੜਦੇ ਹਫ਼ਤੇ ਨਵੀਂ ਸਜ਼ਾ ਖੜੀ ਹੱਥ ਕੜੀ ਦੀ ਦੇ ਦਿੱਤੀ ਅਤੇ ਉਧਰ ਚੱਕੀ ਦੀ ਮੁਸ਼ਕਤ ਤੋਂ ਮੁਨਕਰ ਹੋਏ 9-10 ਤਕੜੇ ਹਠੀਏ ਸੱਜਣਾਂ ਨੂੰ ਵੀ ਖੜੀ ਹੱਥ ਕੜੀ ਦੀ ਸਜ਼ਾ ਦੇ ਦਿੱਤੀ। ਇਤਨੀ ਸੋਏ ਸੁਣ ਕੇ ਹਲਕੀ ਮੁਸ਼ਕਤ ਵਾਲੇ ਸਾਰੇ ਸੱਜਣ ਵੀ ਹਲਕੀ ਮੁਸ਼ਕਤ ਕਰਨ ਨੂੰ ਇਨਕਾਰੀ ਹੋ ਗਏ। ਉਨ੍ਹਾਂ ਨੂੰ ਵੀ ਸਾਡੇ ਨਾਲ ਹੀ ਸ਼ਾਮਲ ਕਰ ਲਿਆ ਗਿਆ। ਵਿਰਲੇ ਵਾਂਝੇ ਦੋ ਚਾਰ ਗਿਣਤੀ ਦੇ ਮੂੰਹ ਕੂਲਾਂ ਵਿਚੋਂ ਵੀ ਮੰਗਲ ਸਿੰਘ ਵਲਟੋਹੇ ਤੋਂ ਛੁੱਟ ਸਭ ਆਦਮੀ ਮੋਰਚੇ ਵਿਚ ਕੁੱਦਣ ਲਈ ਤਿਆਰ ਸਨ, ਥੋੜਾ ਇਸ਼ਾਰਾ ਭਾਲਦੇ ਸਨ। ਜੇਲ੍ਹ ਦੇ ਸੈਂਟਰਲ ਟਾਵਰ ਦੇ ਉਦਾਲੇ, ਜਿਸ ਨੂੰ ਕਿ ਲੋਕ ਗੁੰਮਟੀ ਕਹਿ ਕੇ ਪੁਕਾਰਦੇ ਸਨ, ਗੁਰਬਾਣੀ ਜਾਪ ਤਪ ਦੇ ਜਪੀਆਂ ਤਪੀਆਂ ਹੱਥ ਬੰਦ ਖੜੇ ਖੜੋਤੇ ਸਹਿਜ ਜੋਗਤ ਜਗੀਸ਼ਰਾਂ ਦੀਆਂ ਸਮਾਧ ਸਥਿਤ ਤਾੜੀਆਂ ਲੱਗੀਆਂ ਹੋਈਆਂ ਅਤੇ ਸੁਖਮਣੀ ਸਾਹਿਬ ਅਕਾਲ ਉਸਤਤ ਆਦਿਕ ਅੰਮ੍ਰਿਤ ਬਾਣੀਆਂ ਦੀਆਂ ਅਮਰਤੁਨੀਆਂ ਦੀ ਗੁੰਜਾਰ ਗੂੰਜ ਉੱਠੀ। ਭੜਕੇ ਤੇ ਭੂਤੇ ਹੋਏ ਜੇਲਰ ਤੇ ਸੁਪਰਡੈਂਟ ਦੋਵੇਂ ਲਾਓ ਲਸ਼ਕਰ ਲੈ ਕੇ ਆਏ, ਚੁੱਪ ਕਰਾਉਣ ਲਈ ਲੱਗੇ ਡਾਂਟਣ ਫਾਂਟਣ। ਭਲਾ ਉਨ੍ਹਾਂ ਦੀ ਡਾਂਟ ਫਾਂਟ ਨੂੰ ਉਥੇ ਕੌਣ ਸੁਣਦਾ ਸੀ? ਖਿੱਚ ਕੇ ਹੁਕਮ ਦਿੱਤਾ ਕਿ ਇਨ੍ਹਾਂ ਨੂੰ ਧੁੱਪੇ ਹੱਥਕੜੀ ਲਾ ਕੇ ਖੜੇ ਕਰੋ। ਧੁੱਪੇ ਵੀ ਉਹ ਤੁਨੀਆਂ। ਫਿਰ ਹੁਕਮ ਚਾੜਿਆ ਕਿ ਇਨ੍ਹਾਂ ਸਭਨਾਂ ਨੂੰ ਟਾਟ ਵਰਦੀ ਕੱਪੜੇ ਪਹਿਨਾ ਦਿਓ ਅਤੇ ਮੇਰੇ ਵਾਸਤੇ ਹੁਕਮ ਦਿੱਤਾ ਕਿ ਇਸ ਨੂੰ ਇਨ੍ਹਾਂ ਵਿਚੋਂ ਕੱਢ ਕੇ ਅਲੱਗ ਲੈ ਜਾ ਕੇ ਖੜਾ ਕਰੋ, ਜਿੱਥੇ ਇਨ੍ਹਾਂ ਦੀ ਗੁੰਜਾਰ ਇਸ ਨੂੰ ਸੁਣਾਈ ਨਾ ਦੇ ਸਕੇ। ਮੈਨੂੰ ਖੜੀ ਹੱਥਕੜੀ ਲਾਉਣ ਸਮੇਂ ਚੱਕਰ ਦੇ ਬੁਰਜ ਉਦਾਲੇ ਲੈ ਗਏ, ਕਿਉਂਕਿ ਉਨ੍ਹਾਂ ਨੂੰ ਇਹ ਖਿਆਲ ਸੀ ਕਿ ਇਸ ਦੇ ਇਸ਼ਾਰੇ ਅਥਵਾ ਇਸ ਦੇ ਪ੍ਰਭਾਵ ਹਲਸ਼ੇਰੀ ਨਾਲ ਹੀ ਬਾਣੀ ਦਾ ਉਚਾਰਨ ਗੱਜ ਵੱਜ ਕੇ ਕੀਤਾ ਕਰਾਇਆ ਜਾ ਰਿਹਾ ਹੈ। ਸ਼ਾਇਦ ਇਸ ਦੇ ਅਲੱਗ ਕੀਤੇ ਜਾਣ ਨਾਲ ਚੁੱਪ ਚਾਪ ਹੋ ਜਾਏਗੀ। ਚੁੱਪ ਚਾਪ ਤਾਂ ਕੀ ਹੋਣੀ ਸੀ, ਸਗੋਂ ਖਿਨ ਖਿਨ ਪਿੱਛੋਂ ਜੈਕਾਰੇ ਗੱਜਣ ਲੱਗ ਪਏ। ਬਾਕੀ ਰਹਿੰਦੇ ਚਾਰ ਪੰਜ ਮੂੰਹ ਕੁਲੀਏ ਵੀ ਵਿਗੜ ਬੈਠੇ
ਅਤੇ ਸਾਰੇ ਜੇਲ੍ਹ ਵਿਚ ਹਿਲ ਜੁਲ ਮਚ ਗਈ।
ਸਾਰੇ ਕੈਦੀਆਂ ਦੇ ਵਿਗੜ ਬੈਠਣ ਦਾ ਤੌਖਲਾ ਵਿਆਪ ਗਿਆ, ਸਭ ਕੰਮ ਕਾਰ ਛੱਡ ਬੈਠੇ। ਇਹ ਹਾਲਤ ਦੇਖ ਕੇ ਪਏ ਪਿਸੂ ਜੇਲ੍ਹ ਵਾਲਿਆਂ ਨੂੰ ਤੁਰੰਤ ਸਮਝੌਤਾ ਕਰਨ ਲਈ ਨਿਕਲੇ ਅਤੇ ਮੇਰੇ ਪਾਸ ਆ ਕੇ ਮੇਰੀਆਂ ਹੱਥਕੜੀਆਂ ਲਹਾ ਮੇਰੀਆਂ ਟਾਟ ਵਰਦੀਆਂ ਉਤਾਰਨ ਲੱਗੇ, ਭਾਂਤ ਭਾਂਤ ਦੀਆਂ ਨਿਉਣੀਆਂ ਛਿਉਣੀਆਂ ਕਰਨ। ਆਖਰੇ ਕਰਾਰ ਪਾਇਆ ਕਿ ਸਖ਼ਤ ਮੁਸ਼ਕਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਹਲਕੀ ਮੁਸ਼ਕਤ ਕੋਈ ਬਾਂਹ ਬੰਨੀ ਜਾਵੇਗੀ, ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਵੇਗਾ। ਆਪਣੀ ਖੁਸ਼ੀ ਅਨੁਸਾਰ ਥੋੜੀ ਬਹੁਤ ਕਣਕ ਛੋਲੇ ਜਾਂ ਦਾਲ ਵਿਚੋਂ ਵੰਡ ਚੁਣੋ ਤੇ ਭੁੱਖ ਹੜਤਾਲ ਛੱਡ ਦੇਵੋ। ਬਾਣੀਆਂ ਦੇ ਪਾਠ ਜਿਵੇਂ ਚਾਹੋ ਸੋ ਕਰੋ, ਗੁਟਕੇ ਵੀ ਵਾਪਸ ਕਰ ਦਿੱਤੇ ਜਾਣਗੇ। ਮੈਂ ਕਹਾਂ ਕਿ ਸਾਡੇ ਨਾਲ ਪਹਿਲਾਂ ਅੱਛਾ ਸਲੂਕ ਕਰਕੇ ਦਿਖਾਓ ਅਤੇ ਗੁਟਕੇ ਸਾਨੂੰ ਦੇ ਦਿਓ, ਫਿਰ ਅਸੀਂ ਤੁਹਾਡੀ ਕੋਈ ਗੱਲ ਮੰਨਾਂਗੇ। ਮੁੱਕਦੀ ਗੱਲ ਇਹ ਕਿ ਸਾਰਿਆਂ ਦੀਆਂ ਹੱਥਕੜੀਆਂ ਖੁਲਾ ਦਿੱਤੀਆਂ ਗਈਆਂ ਅਤੇ ਗੁਟਕੇ ਵਾਪਸ ਕਰ ਦਿੱਤੇ ਗਏ ਅਤੇ ਪਾਠ ਕਰਨ ਦੀਆਂ ਰੁਕਾਵਟਾਂ ਦੂਰ ਹੋ ਗਈਆਂ ਅਤੇ ਜਬਰੀ ਕੰਮ ਕਰਾਉਣ ਦੀਆਂ ਸਾਰੀਆਂ ਤੱਦੀਆਂ ਤੇ ਪਾਬੰਦੀਆਂ ਹਟਾ ਲਈਆਂ ਗਈਆਂ। ਪਰ ਫਿਰ ਵੀ ਸਾਡੇ ਸਾਥੀ ਉਨ੍ਹਾਂ ਤੇ ਭਤੀਜਣ ਨਾ ਅਤੇ ਕਹਿਣ ਕਿ ਭਾਈ ਰਣਧੀਰ ਸਿੰਘ ਨੂੰ ਸਾਡੇ ਸਾਹਮਣੇ ਲਿਆਓ ਅਤੇ ਸਾਡੇ ਨਾਲ ਲੈ ਕੇ ਉਸੇ ਬਲਾਕ ਵਿਚ ਨਿਵਾਸ ਦੇਵੋ, ਉਹ ਜਿਵੇਂ ਆਖਸਨ ਉਵੇਂ ਅਸੀਂ ਮੰਨਾਂਗੇ, ਤੁਹਾਡੇ ਕਹੇ ਤੇ ਨਹੀਂ ਮੰਨਦੇ। ਹਾਰੀ ਦਾ ਨਿਆਉ ਉਨ੍ਹਾਂ ਨੂੰ ਇਹ ਵੀ ਮੰਨਣਾ ਪਿਆ। ਮੇਰੇ ਆਖਣ ਵੇਖਣ ਪਰ ਸਾਰੇ ਮੰਨ ਗਏ, ਅੰਤ ਸਭ ਸ਼ਾਂਤੀ ਹੋ ਗਈ। ਆਪਣਾ ਕੰਮ ਤਾਂ ਕੱਢ ਲਿਆ, ਪਰ ਦਰੋਗੇ ਤੇ ਸੁਪਰਡੈਂਟ ਨੇ ਇਸ ਗੱਲ ਦੀ ਬੜੀ ਖੁਣਸ ਖਾਧੀ ਕਿ ਦੇਖੋ ਸਾਡੀਆਂ ਮਿੰਨਤਾਂ ਕੀਤੇ ਮੰਨੇ ਨਹੀਂ। ਰਣਧੀਰ ਸਿੰਘ ਦੇ ਇਸ਼ਾਰੇ ਮਾਤਰ ਨਾਲ ਹੀ ਰਾਜੀ ਹੋ ਗਏ। ਆਈ ਜੀ ਪਾਸ ਰਿਪੋਰਟ ਕਰ ਦਿੱਤੀ ਕਿ ਰਣਧੀਰ ਸਿੰਘ ਇਨ੍ਹਾਂ ਸਾਰਿਆਂ ਦਾ ਰਿੰਗ ਲੀਡਰ ਹੈ ਅਤੇ ਇਸ ਦੇ ਇਸ਼ਾਰੇ ਅਨੁਸਾਰ ਚੱਲਦੇ ਹਨ, ਜੋ ਫਸਾਦ ਹੈ ਇਸੇ ਦਾ ਪਾਇਆ ਹੋਇਆ ਹੈ। ਇਧਰ ਮੇਰੇ ਨਾਲ ਫਿਰ ਸਖ਼ਤੀ ਸ਼ੁਰੂ ਕਰ ਦਿੱਤੀ, ਮੇਰੇ ਕੜਾਕੇ ਤੋੜਨ ਦਾ ਕੋਈ ਪ੍ਰਬੰਧ ਨਾ ਕੀਤਾ। ਇਕ ਰਾਤ ਤਾਂ ਮੈਨੂੰ ਉਸੇ ਬਲਾਕ ਵਿਚ ਹੀ ਹੋਰ ਭੁੱਖਣ ਭਾਣੇ ਰਹਿਣ ਦਿੱਤਾ। ਸਾਰੇ ਸੱਜਣ ਮੈਨੂੰ ਪੁੱਛ ਪੁੱਛ ਭੇਜਣ ਕਿ ਕੜਾਕਾ ਟੁੱਟਾ ਕਿ ਨਹੀਂ। ਮੈਂ ਉਨ੍ਹਾਂ ਨੂੰ ਕੋਈ ਸਿੱਧਾ ਪੱਧਰਾ ਉੱਤਰ ਨਾ ਦੇਵਾਂ, ਸਗੋਂ ਟਾਲੀ ਜਾਵਾਂ ਕਿ ਮਤੇ ਫਿਰ ਭੁੱਖ ਹੜਤਾਲ ਨਾ ਕਰ ਦੇਣ। ਰਾਤ ਬਤੀਤ ਹੋਈ ਤੇ ਦੂਜੇ ਦਿਨ ਸੂਰਜ ਚੜਦੇ ਹੀ ਜਰਵਾਣੇ ਮੇਰੇ ਉੱਤੇ ਚੜ ਕੇ ਆਏ ਤੇ ਸਾਰੇ ਕੀਤੇ ਕੌਲ ਕਰਾਰ ਖੂਹ ਵਿਚ ਸੁੱਟ ਦਿੱਤੇ, ਸਗੋਂ ਉਲਟੀਆਂ ਧਮਕੀਆਂ ਦੇਣ ਲੱਗੇ ਕਿ ਜੇਲ੍ਹ ਦਾ ਬਣਿਆ ਹੋਇਆ ਤੇ ਆਮ ਨੜੀ ਮਾਰ ਹਿੰਦੂਆਂ ਦੇ ਹੱਥਾਂ ਦਾ ਖਾਣਾ ਖਾਣਾ ਪਵੇਗਾ ਅਤੇ ਹੋਰ ਅਲੈਦਾ ਇੰਤਜ਼ਾਮ ਕੁਛ ਨਹੀਂ ਹੋ ਸਕਦਾ ਅਤੇ ਨਾ ਹੀ ਫਲ ਫਰੂਟ ਮਿਲੇਗਾ। ਇਨਕਾਰੀ ਕਰੋਗੇ ਤਾਂ ਫੋਰਸ ਫੀਡਿੰਗ ਜ਼ਬਰਦਸਤੀ ਖਾਣਾ ਖਵਾਇਆ ਜਾਵੇਗਾ ਅਤੇ ਧਰਮ ਧੱਕਾ ਕੀਤਾ ਜਾਵੇਗਾ। ਦਾਸ ਨੂੰ ਹਰ ਪ੍ਰਕਾਰ ਅਚਲ ਅਤੇ ਦ੍ਰਿੜ ਦੇਖ ਕੇ ਮਿਸਟਰ ਹਸਬੈਂਡ ਹੋਰਾਂ ਹੁਕਮ ਦਿੱਤਾ ਕਿ ਇਸ ਨੂੰ ਇਸੇ ਵੇਲੇ ਫੋਰਸ ਫੀਡ ਕਰਨ ਲਈ ਹਸਪਤਾਲ ਲੈ ਜਾਓ ਅਤੇ ਮੈਡੀਕਲ ਅਫਸਰ ਦੇ ਨਾਂ ਫੋਰਸ ਫੀਡ ਕਰਨ ਦਾ ਸਖ਼ਤ ਤੱਦੀ ਵਾਲਾ ਹੁਕਮ ਚਾੜ ਦਿੱਤਾ। ਸੋ ਮੈਨੂੰ ਉਸੇ ਵੇਲੇ ਕੋਠੀਓਂ ਕੱਢ ਕੇ ਅਤੇ ਸਾਰੇ ਨਿਕਟ ਕੋਠੀਆਂ ਵਿਚ ਵਸਦੇ ਵੀਰਾਂ ਨਾਲੋਂ ਵਿਛੋੜ ਕੇ ਹਸਪਤਾਲ ਵੱਲ ਲੈ ਤੁਰੇ। ਦਾਸ ਨੇ ਵੀਰ ਵਿਛੋੜੇ ਵਾਲੀ ਫਤਿਹ ਗਜਾ ਕੇ ਗਾਵਿਆ, ਨਦੀਆਂ ਵਾਹ ਵਛੁੰਨੀਆਂ ਮੇਲਾ ਸੰਜੋਗੀ ਰਾਮ, ਨਾਲੇ ਤੁਰੇ ਜਾਂਦੇ ਨੇ ਤਰਦੀਆਂ ਤਰਦੀਆਂ ਗੱਲਾਂ ਦੱਸ ਦਿੱਤੀਆਂ ਕਿ ਧਰਮ ਧੱਕਾ ਕਰਨ ਲੱਗੇ ਹਨ, ਧਰਮ ਰਹਿ ਗਿਆ ਤਾਂ ਮੇਲੇ ਹੋ ਜਾਣਗੇ, ਨਹੀਂ ਤਾਂ ਗੁਰਪੁਰੀ ਨੂੰ ਪੁਧਾਰਨ ਦੀਆਂ ਡੌਲਾਂ ਹਨ। ਇਹ ਸੁਣ ਕੇ ਭਰਾਵਾਂ ਦੀਆਂ ਭੁੱਬਾਂ ਨਿਕਲ ਗਈਆਂ। ਇਕ ਆਨ ਵਿਚ ਹੀ ਇਹ ਖ਼ਬਰ ਸਾਰੇ ਜੇਲ੍ਹ ਵਿਚ ਫੈਲ ਗਈ ਅਤੇ ਮੈਨੂੰ ਹਸਪਤਾਲ ਲੈ ਗਏ। ਅਗਾਹ ਹਸਪਤਾਲ ਵਿਚ ਇਕ ਲਵਾਂਝੇ ਮੇਰੇ ਲਈ ਇਕ ਖਾਸ ਕਮਰਾ ਰਿਜ਼ਰਵ ਰੱਖਿਆ ਸੀ ਜਿੱਥੇ ਕਿ ਜ਼ੁਲਮ ਦਾ ਨਜ਼ਾਰਾ ਕੋਈ ਹੋਰ ਕੈਦੀ ਨਾ ਦੇਖ ਸਕੇ। ਪਰੰਤੂ ਉਹ ਕਮਰਾ ਐਸਾ ਅਟੰਕ ਤੇ ਹਵਾਦਾਰ ਤੇ ਇਕਾਂਤ ਕੁੰਟੀ ਹੈ ਸੀ ਕਿ ਉਥੇ ਖਾਮ ਖਾ ਬਿਰਤੀ ਖਿੜਦੀ ਸੀ। ਕਮਰੇ ਦੇ ਚਾਰ ਚੁਫੇਰੇ ਉੱਚੇ ਉੱਚੇ ਲੰਮੇ ਸਰਵ ਲੋਹੀਏ ਸਿੱਖਾਂ ਵਾਲੇ ਜੰਗਲੇ, ਇਕ ਇਕ ਪਾਸੇ ਕਈ ਕਈ ਦਰਵਾਜੇ ਅਤੇ ਕਈ ਚਰੁੱਖੇ ਤੇ ਅੱਗੋਂ ਪਿੱਛੋਂ ਚਾਰ ਚੁਫੇਰੇ ਖੁੱਲੇ ਬਰਾਮਦੇ ਉੱਚੀਆਂ ਛੱਤਾਂ ਵਾਲੇ ਜੋ ਆਕਾਸ਼ ਨਜ਼ਾਰਾ ਖੁੱਲਮ ਖੁੱਲਾ ਅੱਖੀਆਂ ਗੋਚਰੇ ਕਰਾਉਂਦੇ ਸਨ ਅਤੇ ਖੁੱਲੀਆਂ ਪੌਣਾਂ ਦੇ ਝੋਕੇ ਅੰਦਰ ਆਉਂਦੇ ਸਨ। ਵਿਚਕਾਰ ਸੀਮਿੰਟ ਦਾ ਸਾਫ਼ ਸੁਥਰਾ ਫਰਸ਼ ਖੁੱਲੇ ਜਲ ਨਾਲ ਧੋਤਾ ਹੋਇਆ ਸੀ। ਕਮਰਾ ਕਾਹਦਾ ਸੀ? ਕੋਈ ਬਾਦਸ਼ਾਹੀ ਬਾਰਾਂਦਰੀ ਸੀ। ਵਿਚ ਫਕੀਰਾਂ ਦੇ ਆਸਣ ਲੱਗ ਗਏ। ਭੂਮ ਆਸਣੀ ਫਕੀਰਾਂ ਦੀ ਵਹਿੰਦੇ ਸਾਰੀ ਨਿਸ਼ਿਸ਼ਟ ਜੰਮ ਗਈ। ਸਨਮੁਖ ਗੁਲਾਬ ਦੇ ਖਿੜੇ ਹੋਏ ਫੁੱਲਾਂ ਦੇ ਪੰਤ ਪੰਤ ਗਮਲੇ ਸਜੀ ਫੁਲਵਾੜੀ ਪੂਰੇ ਜੋਬਨ ਤੇ ਬਹਾਰ ਦਿਖਾ ਰਹੀ ਸੀ। ਉਪਰੋਂ ਨਿੰਮੀ ਨਿੰਮੀ ਬਰਖਾ ਦੀ ਫੁਹਾਰ ਪੈਣ ਲੱਗੀ। ਇਕਦਮ ਖੱਟ ਚੱਕਰ ਭੇਦੇ ਗਏ ਅਤੇ ਇਕ ਟੁੱਕ ਦਮ ਕਰਾਰੀ ਅਭਿਆਸੀ ਜਨ ਦੀ ਸੁਰਤੀ ਤਰੱਕ ਕਰਕੇ ਉੱਚ ਮੰਡਲੀ ਜਾ ਖੇਡੀ। ਉਪਰੋਂ ਬਿਰਹੋਂ ਦੇ ਘਾਣ ਅਤੇ ਪ੍ਰੇਮ ਦੇ ਚਾਬਕ ਲੱਗੇ ਹੋਏ। ਲੱਗੀਆਂ ਡੋਰੀਆਂ ਨੂੰ ਕੌਣ ਹੋੜੇ? ਕੀਰਤਨ ਕਾਂਗਾਂ ਉੱਠੀਆਂ ਅਤੇ ਅਲਾਹੀ ਨਾਥ ਦੀਆਂ ਸਾਂਗਾਂ ਵਿਚ ਅਮਰੀ ਸੁਰ ਤਰਾਨਿਆ ਪਰੋਤਾ ਇਹ ਸ਼ਬਦ ਗੂੰਜ ਉਠਿਆ। ਨੱਟ ਮਹੱਲਾ ਪੰਜਵਾਂ ਚਰਨ ਕਮਲ ਸੰਘ ਲਾਗੀ ਡੋਰੀ ਸੁਖ ਸਾਗਰ ਕਰ ਪਰਮਗਤ ਮੋਰੀ ਰਹਾਓ ਅੰਚਲਾ ਗਹਾਇਓ ਜਨ ਆਪਣੇ ਕਹੋ ਮਨ ਵਿਦੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਸ ਉਪਜੋ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਨਿਧ ਆਨ ਨ ਪਿਖੋ ਹੋਰੀ ਨਾਨਕ ਮੇਲ ਲਿਓ ਦਾ ਸਪਨਾ ਪ੍ਰੀਤ ਨ ਕਬਹੂ ਥੋਰੀ। ਜੇਲ ਹਸਪਤਾਲ ਕਰਮਚਾਰੀਆਂ ਦੀਆਂ ਕਮਰੇ ਅੱਗੇ ਝੁਰਮਟਾਂ ਲੱਗ ਗਈਆਂ। ਪਹਿਰਿਆਂ ਵਾਲੇ ਸਿਪਾਹੀ ਜਮਾਂਦਾਰ ਪਹਿਰੇ ਸੁਨੇ ਛੱਡ ਛੱਡ ਆਵਣ ਦੂਰ ਦੂਰ ਖਬਰਾਂ ਜਾ ਹੋਈਆਂ। ਦਫ਼ਤਰੀਆਂ ਨੇ ਦਫ਼ਤਰ ਬੰਦ ਕਰ ਦਿੱਤੇ।
ਸਭ ਕੀਰਤਨ ਕਾਂਗ ਵਾਂਗ ਦੇ ਖਿੱਚੇ ਕੰਡੇ ਮਿਰਗ ਵਾਂਗੂ ਧਾਈ ਕਰੀ ਚੱਲੇ ਆਵਣ।
ਬਾਹਰ ਬੰਗਲੇ ਵਿਚ ਮਿਸਟਰ ਹਸਬੈਂਡ ਹੋਰਾਂ ਨੂੰ ਵੀ ਤੱਲੋ ਮੱਛੀ ਜਾ ਲੱਗੀ। ਕੰਨੀ ਬਲੇਲ ਪੈਰ ਸਾਰ ਉਹ ਵੀ ਆਪਣੇ ਲਾਓ ਲਸ਼ਕਰ ਨੂੰ ਨਾਲ ਲੈ ਕੇ ਭੰਨਾ। ਪਰੰਤੂ ਉਸਦੇ ਆਉਂਦੇ ਨੂੰ ਸ਼ਬਦ ਤਰੰਗ ਕਾਂਗਾਂ ਠੱਲ ਚੁੱਕੀਆਂ ਸਨ ਅਤੇ ਅੰਤਰ ਮਸ਼ਟ ਰਸ ਮਗਨ ਬੈਠੇ ਲਿਓਤਾਰ ਜੁੜ ਚੁੱਕੀ ਸੀ। ਅਚਲ ਅਡੋਲ ਆਸਣੀ ਮਸ਼ਟ ਰਸ ਮਗਨ ਬੈਠੇ ਲੈਬ ਜੋੜੀਆਂ ਨੂੰ ਕੌਣ ਜਗਾਵੇ? ਕੁਝ ਕਾਲ ਹੱਕੇ ਬੱਕੇ ਹੋ ਕੇ ਸਾਰੇ ਦੇ ਸਾਰੇ ਬੁੱਤ ਬਣ ਬਾਹਰ ਦੇ ਬਾਹਰ ਹੀ ਖੜੋਤੇ ਰਹਿ ਗਏ। ਕਿਸੇ ਦੀ ਹਿੰਮਤ ਨਾ ਪਵੇ ਹਿਲਾਉਣ ਜਲਾਉਣ ਦੀ ਅਤੇ ਬੁਲਾਉਣ ਦੀ। ਪੌਣਾ ਘੰਟਾ ਬਤੀਤ ਗਿਆ। ਔਲ ਚੀਫ ਹੈਡ ਵਾਰਡਰ ਨੂੰ ਜੋ ਕਿ ਸਿੱਖ ਸੀ ਹੁਕਮ ਹੋਇਆ ਕਿ ਤਾਲਾ ਖੁੱਲ ਕੇ ਅੰਦਰ ਜਾਵੇ ਤੇ ਹਲਾਵੇ ਚਲਾਵੇ ਬੁਲਾਵੇ। ਉਹ ਵਿਚਾਰਾ ਠਿਠੰਬਰਿਆ ਹੋਇਆ ਪਰ ਹੁਕਮਾਂ ਦਾ ਬੱਧਾ ਮਲਕੜੇ ਜਿਹੇ ਕੁੰਗੜਿਆ ਹੋਇਆ ਮੇਰੇ ਕੋਲ ਆਇਆ। ਇਕ ਹੱਥ ਨਾਲ ਮੇਰਾ ਮੋਢਾ ਹਿਲਾਇਆ, ਦੂਜਾ ਹੱਥ ਉਸ ਮੇਰੇ ਖੁਰੜਿਆਂ ਤੇ ਟਿਕਾਇਆ। ਸਰਤੀ ਉਖੜੀ ਤਾਂ ਖੁਰੜੇ ਸੰਕੋਚੇ ਗਏ ਅਤੇ ਉਹ ਬੋਲਿਆ, ਭਾਈ ਸਾਹਿਬ ਜੀ, ਕੋਈ ਪੌਣੇ ਘੰਟੇ ਤੇ ਸੁਪਰਡੈਂਟ ਸਾਹਿਬ ਤੇ ਸਾਰੇ ਜੇਲ੍ਹ ਅਫਸਰ ਆਪ ਦੇ ਸਿਰਾਣੇ ਬਾਹਰ ਬਾਹਰ ਕਮਰੇ ਤੋਂ ਖੜੋਤੇ ਹੋਏ ਹਨ ਅਤੇ ਆਪ ਦੇ ਨਾਲ ਕੁਛ ਗੱਲਬਾਤ ਕਰਨਾ ਚਾਹੁੰਦੇ ਹਨ। ਮੈਂ ਆਖਿਆ, ਇਸ ਵੇਲੇ ਵਿਹਲ ਨਹੀਂ। ਮਿਸਟਰ ਹਸਬੈਂਡ ਕੜਕੇ ਬੋਲਿਆ, ਹੋਰ ਤਾਂ ਹੋਰ ਰਹੀ ਪਰ ਤੁਮ ਖੜੇ ਕਿਉਂ ਨਹੀਂ ਹੋਏ? ਮੈਂ, ਹੁਕਮ ਖਸਮ ਦਾ ਖੇਡ ਖਸਮ ਦੀ। ਮਿਸਟਰ ਹਸਬੈਂਡ, ਕੌਨ ਸਾ ਖਸਮ? ਮੈਂ, ਸੱਚਾ ਖਸਮ, ਦਾ ਟਰੂ ਹਸਬੈਂਡ। ਤੂੰ ਤਾਂ ਕੂੜ ਦਾ ਹੀ ਹਸਬੈਂਡ ਨਾ ਉਤਰਾ ਹੀ ਫਿਰਦਾ ਹੈ। ਮੇਰਾ ਸੱਚਾ ਖਸਮ ਸਦੀਵ ਕਾਲ ਹੀ ਸਿਰ ਤੇ ਖੜਾ ਦਿਖਾਈ ਦਿੰਦਾ ਹੈ। ਕੂੜ ਦੇ ਹਸਬੈਂਡ ਦੀ ਇੱਥੇ ਕੀ ਪਰਵਾਹ ਹੈ? ਤੇ ਥੋ ਸੁਰਤ ਰਹਿੰਦੀ ਹੈ ਜਿੱਥੇ ਸੱਚਾ ਹਸਬੈਂਡ ਸਿਰ ਤੇ ਖੜੋਤਾ ਹੋਵੇ। ਮਿਸਟਰ ਹਸਬੈਂਡ, ਤੁਮ ਤੋ ਕਹਿਤੇ ਹੋ ਬਾਤ ਕਰਨੇ ਕੀ ਫੁਸਰਤ ਨਹੀਂ ਹੈ, ਸੋ ਹਮੇ ਬਤਾਓ ਕਿ ਕੌਨ ਸੇ ਕਾਮ ਮੇ ਮਸ਼ਗੂਲ ਹੋ? ਮੈਂ ਉਹ ਤੁਹਾਡੇ ਦਿਸਣ ਦੱਸਣ ਗੋਚਰਾ ਨਹੀਂ। ਮਿਸਟਰ ਹਸਬੈਂਡ, ਤੁਮਨੇ ਇਤਨਾ ਉੱਚਾ ਗਾਣਾ ਕਿਉਂ ਗਾਇਆ? ਮੈਂ, ਮੇਰੇ ਬਸ ਨਹੀਂ ਰਿਹਾ, ਕੋਈ ਮੱਥ ਕੇ ਨਹੀਂ ਗਾਇਆ। ਮਿਸਟਰ ਹਸਬੈਂਡ, ਅਬ ਤੁਮ ਕਿਆ ਮੰਗਤੇ ਹੋ? ਤੁਮਾਰੇ ਸਾਥ ਕੈਸਾ ਸਲੂਕ ਕੀਆ ਜਾਏ? ਮੈਂ, ਜੈਸਾ ਤੁਮ ਚਾਹੋ ਕਰੋ ਪਰ ਮੈਨੂੰ ਇਸ ਵੇਲੇ ਨਾ ਬੁਲਾਓ ਅਤੇ ਆਪਣੇ ਆਨੰਦ ਵਿਚ ਬੈਠਣ ਦਿਓ। ਮਿਸਟਰ ਹਸਬੈਂਡ, ਚੀਫ ਹੈਡ ਵਾਰਡਨ, ਇਸ ਕੋ ਜਬਰਨ ਖੜੇ ਕਰੋ। ਚੀਫ ਹੈਡ ਵਾਰਡਨ ਸਾਹਿਬ, ਮੇਰੇ ਵਿਚ ਹਿੰਮਤ ਨਹੀਂ, ਮੈਨੂੰ ਮਾਫ ਕਰੋ। ਮੈਂ ਮਲਕੜੇ ਜੇ ਮੁੱਢਾ ਹੀ ਹਿਲਾਇਆ ਹੈ, ਮੇਰਾ ਸਾਰਾ ਹੱਥ ਸਣੇ ਬਾਹ ਦੇ ਝੂਠਾ ਹੋਇਆ ਪਿਆ। ਮਿਸਟਰ ਹਸਬੈਂਡ, ਹੁਕਮ ਨਹੀਂ ਮਾਨੋਗੇ? ਚੀਫ ਹੈਡਵਾਰਡ, ਅਸਤੀਫਾ ਦੇਣਾ ਮਨਜ਼ੂਰ ਹੈ? ਮਿਸਟਰ ਹਸਬੈਂਡ, ਹਾਂ ਮੌਕੂਫ ਕਰੇਗਾ। ਚੀਫ ਹੈਡਵਾਰਡ, ਤੁਸੀਂ ਖੁਦ ਅੱਗੇ ਵੱਧ ਕੇ ਵੇਖ ਲਵੋ ਜਾਂ ਕਿਸੇ ਹੋਰ ਅਫਸਰ ਨੂੰ ਹੁਕਮ ਦਿਓ। ਇਸ ਪਰ ਮਿਸਟਰ ਹਸਬੈਂਡ ਇਕ ਦੋ ਕਦਮ ਖੁਦ ਅੱਗੇ ਵਧਿਆ ਪਰ ਫਿਰ ਉਸਦੇ ਚਿੱਤ ਚ ਖਬਰ ਨੀ ਕੀ ਆਈ ਕਿ ਪਿਛਲੇ ਪੈਰੀ ਮੁੜ ਗਿਆ ਅਤੇ ਤਾਲਾ ਦੇਣ ਦਾ ਹੁਕਮ ਦੇ ਕੇ ਤਕੜਾਈ ਕਰਕੇ ਵਾਪਸ ਚਲਾ ਗਿਆ। ਮੈਂ ਜਾਤਾ ਬੈਂਤਾ ਲਾਉਣ ਦਾ ਹੁਕਮ ਦੇਵੇਗਾ, ਪਰੰਤੂ ਉਹਦੇ ਅੰਦਰ ਹੋਰ ਹੀ ਭਾਣਾ ਵਰਤ ਗਿਆ। ਉਹ ਖ਼ਬਰ ਨਹੀਂ ਕਿਸ ਗੱਲੋਂ ਭੈਭੀਤ ਹੋਇਆ। ਉਸਨੇ ਚੀਫ ਹੈੱਡ ਵਾਰਡਨ ਨੂੰ ਵੀ ਕੁਝ ਨਹੀਂ ਕਿਹਾ, ਨਾ ਹੀ ਮੇਰੇ ਉੱਤੇ ਕੋਈ ਹੋਰ ਗੁਪਤ ਦ੍ਰਿਸ਼ਟੀ ਕੀਤੀ, ਪਰੰਤੂ ਫੋਰਸ ਫੀਡ ਵਾਲਾ ਹੁਕਮ ਉਸਨੇ ਉਵੇਂ ਜਿਵੇਂ ਬਰਕਰਾਰ ਰੱਖਿਆ। ਸੁਪਰਡੈਂਟ ਦੇ ਚਲੇ ਜਾਣ ਪਿੱਛੋਂ ਮੈਡੀਕਲ ਅਫਸਰ ਅਤੇ ਉਸ ਦਾ ਅਸਿਸਟੈਂਟ ਇਕ ਮਰਹੱਟਾ ਜੈਂਟਲਮੈਨ ਜੋ ਇੰਚਾਰਜ ਹਾਸਪਿਟਲ ਹੈ ਸੀ, ਦੋਨੋਂ ਮੇਰੇ ਪਾਸ ਆਏ, ਪਰ ਕਮਾਲ ਤਜ਼ੀਮ ਤਕਲਫ ਨਾਲ ਪੇਸ਼ ਆਏ। ਦੋਨੋਂ ਆਦਮ ਨਾਲ ਟੋਪੀਆਂ ਉਤਾਰੀ ਖੜੋਤੇ, ਟੋਪੀਆਂ ਦੋਹਾਂ ਦੀ ਅੰਗਰੇਜ਼ੀ ਸਨ। ਸਾਨੂੰ ਆਖਣ ਲੱਗੇ, ਸਾਡੇ ਲਈ ਕੋਈ ਖਿਦਮਤ? ਮੈਂ ਆਖਿਆ, ਪਹਿਲਾਂ ਆਪਣੇ ਹਸਬੈਂਡ ਦਾ ਹੁਕਮ ਜਾ ਲਿਆ। ਉਹ ਦੋਈ ਹੱਸ ਕੇ ਕਹਿਣ ਲੱਗੇ, ਸਾਡਾ ਵੀ ਸੱਚਾ ਹਸਬੈਂਡ ਉਹ ਹੈ ਜੋ ਆਪਦਾ ਹੈ, ਅਤੇ ਸਾਨੂੰ ਵੀ ਉਸ ਦੇ ਹੁਕਮ ਦੀ ਜ਼ਿਆਦਾ ਪਰਵਾਹ ਹੈ। ਅਸੀਂ ਆਪਦਾ ਧਰਮ ਨਹੀਂ ਤੋੜਾਂਗੇ। ਹੁਣ ਤੁਸੀਂ ਸਾਡੇ ਚਾਰਜ ਵਿਚ ਹੋ, ਤੁਹਾਡੇ ਉਪਰ ਇਸ ਕੁੜਾਵੇ ਹਸਬੈਂਡ ਦਾ ਹੁਣ ਜ਼ੋਰ ਨਹੀਂ ਚੱਲੇਗਾ। ਅਤੇ ਮੈਡੀਕਲ ਅਫਸਰ ਨੇ ਆਖਿਆ, ਤੁਸੀਂ ਫਲ ਫਰੂਟ ਜੋ ਛਕ ਸਕਦੇ ਹੋ, ਜਿੰਨੇ ਚਾਹੋ ਛਕੋ, ਮੈਂ ਹੁਣੇ ਹੁਕਮ ਜਾਰੀ ਕਰ ਦਿੰਦਾ ਹਾਂ। ਅੱਜ ਤੋਂ ਤੁਹਾਨੂੰ ਮੇਰੇ ਹੁਕਮ ਨਾਲ ਫਰੂਟ ਮਿਲਣਗੇ। ਤੁਸੀਂ ਹੁਣ ਮੇਰੇ ਪ੍ਰਾਹੁਣੇ ਹੋ। ਹੁਣ ਦੇਖੋ ਮੈਂ ਤੁਹਾਡੇ ਵਾਸਤੇ ਕੀ ਕੁਛ ਕਰਦਾ ਹਾਂ। ਇਹ ਪਿਛਲੇ ਵਚਨ ਮੈਡੀਕਲ ਅਫਸਰ ਆਖ ਕੇ ਆਪਣੇ ਮਹਾਤਾਤਾ ਨੂੰ ਨਾਲ ਲੈ ਕੇ ਚੱਲਦਾ ਹੋਇਆ। ਕੋਈ ਘੰਟ ਕੇ ਪਿੱਛੋਂ ਮਰਹੱਟਾ ਡਾਕਟਰ ਫਲਾਂ ਦੀ ਟੋਕਰੀ ਭਰ ਕੇ ਲਿਆਇਆ ਅਤੇ ਮੇਰੇ ਹਿਸਟਰੀ ਟਿਕਟ ਪਰ ਮੈਡੀਕਲ ਅਫਸਰ ਦੇ ਦਸਤਖਤਾਂ ਹੇਠ ਫਲ ਮਿਲਣ ਦੀ ਮਨਜੂਰੀ ਦਰਜ ਕਰਵਾ ਲਿਆ। ਸੋ ਤਿੰਨ ਹਫ਼ਤੇ ਪਿੱਛੋਂ ਕੜਾਕਾ ਟੁੱਟਿਆ। ਮਰਹੱਟਾ ਜੀ ਨੇ, ਜਿਸ ਦਾ ਨਾਮ ਮੈਂ ਭੁੱਲ ਗਿਆ, ਮੈਨੂੰ ਦਸਿਆ ਕਿ ਹੁਣੇ ਹੀ ਮੈਡੀਕਲ ਅਫਸਰ ਨੇ ਹਸਪਤਾਲਾਂ ਦੇ ਜਰਨੈਲ ਆਈਜੀ ਆਫ ਹਾਸਪਿਟਲ ਨੂੰ ਇਕ ਜ਼ਰੂਰੀ ਪੱਤਰ ਭੇਜਿਆ ਹੈ, ਜਿਸ ਵਿਚ ਉਸਨੇ ਲਿਖਿਆ ਹੈ ਕਿ ਰਣਧੀਰ ਸਿੰਘ ਆਪਣੀ ਧਰਮ ਰਕਸ਼ਾ ਲਈ ਭੁੱਖ ਹੜਤਾਲ ਕਰ ਰਿਹਾ ਹੈ, ਕੋਈ ਹੁਕਮ ਅਦੂਲੀ ਤੇ ਜ਼ਿਦ ਨਹੀਂ ਕਰ ਰਿਹਾ। ਉਹ ਫਲਾਂ ਉਤੇ ਗੁਜ਼ਾਰਾ ਕਰ ਰਿਹਾ ਸੀ, ਚਾਹੇ ਫਲ ਪੂਰੀ ਗਿਜ਼ਾ ਬ੍ਰਹਮ ਨਹੀਂ ਪਹੁੰਚਾ ਸਕਦੇ। ਮੇਰੀ ਰਾਏ ਅਤੇ ਹਦਾਇਤ ਲਏ ਬਿਨਾਂ ਹੀ ਜੇਲਰ ਨੇ ਸੁਪਰਡੈਂਟ ਪਾਸੋਂ ਆਰਡਰ ਕਰਵਾ ਕੇ ਫਲ ਬੰਦ ਕਰਵਾ ਦਿੱਤੇ। ਉਹ ਤਿੰਨ ਹਫ਼ਤੇ ਮਜਬੂਰਨ ਭੁੱਖ ਹੜਤਾਲ ਤੇ ਰਿਹਾ। ਮੈਨੂੰ ਸੁਪਰਡੈਂਟ ਨੇ ਫੋਰਸ ਫੀਡ ਕਰਨ ਲਈ ਹੁਕਮ ਦਿੱਤਾ ਹੈ। ਮੈਂ ਜਬਰਨ ਉਸ ਦਾ ਧਰਮ ਨਹੀਂ ਤੋੜਨਾ ਚਾਹੁੰਦਾ। ਉਸ ਨੂੰ ਮੈਂ ਹਸਪਤਾਲ ਵਿਚ ਦਾਖਲ ਕਰ ਰੱਖਿਆ ਹੈ ਅਤੇ ਫਲ ਦੇਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਨੂੰ ਉਹ ਬਗੈਰ ਜ਼ਿਦ ਤੇ ਇਤਰਾਜ ਦੇ ਸ਼ੱਕ ਰਿਹਾ ਹੈ, ਕਿਉਂਕਿ ਐਸਾ ਫਲ ਖਾਣਾ ਉਸ ਦੇ ਧਰਮ ਦੇ ਉਲਟ ਨਹੀਂ। ਪਰ ਫਲਾਂ ਦੀ ਖੁਰਾਕ ਦਾਇਮੀ ਤੌਰ ਪਰ ਉਸ ਦੀ ਸਿਹਤ ਕਾਇਮ ਰੱਖਣ ਲਈ ਸਹਾਈ ਤੇ ਲਾਭਦਾਇਕ ਸਾਬਤ ਨਹੀਂ ਹੋ ਸਕਦੀ। ਮੇਰੇ ਖਿਆਲ ਵਿਚ ਉਸ ਨੂੰ ਆਪਣੇ ਹੱਥੀ ਪ੍ਰਸ਼ਾਦਾ ਸਜਾਉਣ ਦੀ ਇਜਾਜ਼ਤ ਮਿਲ ਜਾਣੀ ਚਾਹੀਏ। ਇਤਿਹਾਦਕ ਸਿਫਾਰਿਸ਼ ਲਿਖ ਕੇ ਉਕਤ ਚਿੱਠੀ ਆਈ ਜੀ ਹਸਪਤਾਲ ਦੇ ਪਾਸ ਭੇਜੀ ਗਈ ਹੈ। ਆਪ ਇਤਮਿਨਾਨ ਰੱਖੋ ਕਿ ਆਪ ਨੂੰ ਫੋਰਸ ਫੀਡ ਅਸੀਂ ਨਹੀਂ ਕਰਾਂਗੇ। ਇਹ ਮਰਹੱਟਾ ਡਾਕਟਰ ਇਸ ਕਰਕੇ ਵੀ ਦਿਲੀ ਹਮਦਰਦੀ ਕਰਦਾ ਸੀ ਕਿ ਇਸ ਦਾ ਭਾਈ, ਭਰਾ ਜਾਂ ਨਿਕਟੀ ਰਿਸ਼ਤੇਦਾਰ ਮਿਸਟਰ ਪਿੰਗਲੇ ਪਹਿਲੇ ਮੁਕਦਮਾ ਸਾਜਿਸ਼ ਲਾਹੌਰ ਵਿਚ ਕਰਤਾਰ ਸਿੰਘ ਸਰਾਭਾ ਨਾਲ ਫਾਂਸੀ ਆ ਚੁੱਕਾ ਸੀ। ਅੱਜ ਇਸ ਨਾਲ ਬਾਤਚੀਤ ਕਰਨ ਤੋਂ ਇਸ ਪ੍ਰਥਾ ਐਸਾ ਪਤਾ ਲੱਗਾ। ਹਸਪਤਾਲਾਂ ਦੇ ਇੰਸਪੈਕਟਰ ਜਨਰਲ ਨੇ ਤਕੜੀ ਸਿਫਾਰਿਸ਼ ਕਰਕੇ ਉਕਤ ਮੈਡੀਕਲ ਅਫਸਰ ਵਾਲੀ ਚਿੱਠੀ ਨੂੰ ਬਿਹਾਰ ਉੜੀਸਾ ਦੇ ਗਵਰਨਰ ਪਾਸ ਭੇਜ ਦਿੱਤਾ। ਗਵਰਨਰ ਨੇ ਫੌਰਨ ਜੇਲਾਂ ਦੇ ਜਨਰਲ ਆਈ ਜੀ ਆਫ਼ ਪ੍ਰੀਸਨਸ ਨੂੰ ਹੱਥੀਂ ਪ੍ਰਸ਼ਾਦਾ ਸਜਾਉਣ ਦੀ ਮਨਜ਼ੂਰੀ ਦਾ ਆਰਡਰ ਭੇਜ ਦਿੱਤਾ। ਤੀਜੇ ਦਿਨ ਮਨਜ਼ੂਰੀ ਆ ਗਈ। ਮਿਸਟਰ ਹਸਬੈਂਡ ਅਤੇ ਜੇਲਰ ਬਧਾਵਾ ਰਾਮ ਢਿੱਲੇ ਹੋ ਗਏ। ਉਧਰ ਸਾਰੇ ਸੱਜਣ ਸਿਰਾਂ ਧੜਾਂ ਦੇ ਰਾਈਏ ਲਾਈ ਬੈਠੇ ਸਨ ਅਤੇ ਵੰਗਾਰ ਵੰਗਾਰ ਸੁਪਰਡੈਂਟ ਨੂੰ ਕਹਿ ਰਹੇ ਸਨ ਕਿ ਛੇਤੀ ਭਾਈ ਰਣਧੀਰ ਸਿੰਘ ਨੂੰ ਸਾਡੇ ਕੋਲ ਲੈ ਆਓ, ਨਹੀਂ ਤਾਂ ਕੋਈ ਹਾਦਸਾ ਕਰ ਦਿਖਾਵਾਂਗੇ। ਮਿਸਟਰ ਹਸਬੈਂਡ ਆਪ ਬੜਾ ਘਾਬਰਿਆ ਹੋਇਆ ਸੀ। ਗਵਰਨਰ ਦੀ ਮਨਜੂਰੀ ਆਉਣ ਪਰ ਭੱਜਾ ਭੱਜਾ ਮੇਰੇ ਪਾਸ ਆਇਆ ਤੇ ਵਡਿਆਈ ਦਾ ਸਿਹਰਾ ਆਪ ਲੈਣ ਵਾਸਤੇ ਮੈਨੂੰ ਆਖਣ ਲੱਗਾ, ਚਲੋ ਰਣਧੀਰ ਸਿੰਘ ਆਪਣੇ ਭਾਈ ਓਵੇਂ ਆਪਣਾ ਪ੍ਰਸ਼ਾ ਦੱਸ ਜਾਓ, ਹਮਨੇ ਮਨਜੂਰੀ ਦੇ ਦਿਆ ਹੈ। ਮੈਂ ਆਖਿਆ, ਮਿੱਥਿਆ ਕਿਉਂ ਭਾਈ ਬੋਲਦੇ ਹੋ? ਮਨਜੂਰੀ ਤਾਂ ਉਪਰੋਂ ਤੁਰਤ ਗਵਰਨਰ ਕੋਲੋਂ ਚੜੀ ਹੈ, ਤੁਸੀਂ ਐਵੇਂ ਵਡਿਆਈ ਦਾ ਟਿੱਕਾ ਲੈਣਾ ਚਾਹੁੰਦੇ ਹੋ? ਮਿਸਟਰ ਹਸਬੈਂਡ, ਸੱਚ ਬਟਾਓ, ਤੁਮਕੋ ਕਿਸਨੇ ਬਟਾਇਆ ਕਿ ਗਵਰਨਰ ਨੇ ਮਨਜੂਰੀ ਦੀ ਹੈ? ਮਾਲੂਮ ਹੋਟਾ ਹੈ ਕਿ ਤੁਮਕੋ ਗੈਬ ਕੀ ਖਬਰ ਹੋ ਜਾਟੀ ਹੈ। ਮੈਂ ਆਖਿਆ, ਜੇ ਤੁਹਾਨੂੰ ਇਹ ਯਕੀਨ ਹੈ ਤਾਂ ਤੁਸੀਂ ਮੈਥੋਂ ਕਿਉਂ ਪੁੱਛਦੇ ਹੋ ਕਿ ਤੁਮਕੋ ਕਿਸਨੇ ਬਟਾਇਆ ਹੈ? ਖੈਰ, ਫਾਲਤੂ ਫੁਰੂਆਤ ਵਿਚ ਕਾਹਨੂੰ ਪੈਣਾ ਹੈ। ਪੱਕਾ ਰਾਸ਼ਨ ਸੁੱਕਾ ਦੇਣ ਦਾ ਹੁਕਮ ਮੇਰੇ ਹਿਸਟਰੀ ਟਿਕਟ ਤੇ ਲਿਖ ਦਿੱਤਾ ਗਿਆ, ਪਰ ਜੇਲਰ ਨੇ ਭਾਂਡੇ ਮੈਨੂੰ ਸਭ ਪਿੱਤਲਾ ਦਿਖਦੇ ਦੇ ਦਿੱਤੇ। ਮੈਂ ਵਾਪਸ ਕਰ ਦਿੱਤੇ ਅਤੇ ਉਨ੍ਹਾਂ ਦੇ ਥਾਂ ਸਰਬਰੋ ਦੇ ਬਰਤਨ ਤਲਬ ਕੀਤੇ। ਜੇਲਰ ਨੇ ਫਿਰ ਮਿਸਟਰ ਹਸਬੈਂਡ ਨੂੰ ਚੇ ਚਾੜ ਦਿੱਤਾ। ਪਨਾਲਾ ਫਿਰ ਥਾਂ ਦਾ ਥਾਂ ਹੀ ਰਿਹਾ। ਕੜਾਕੇ ਦਾ ਮੋਰਚਾ ਫਿਰ ਲੱਗੇ ਦਾ ਲੱਗਾ। ਲਾਲ ਸਿਆਹੀ ਨਾਲ ਮੇਰੇ ਟਿਕਟ ਉੱਤੇ ਮੇਰੀ ਬਾਬਤ ਹੁਕਮ ਅਦੁਲੀ ਤੇ ਅੜਵਾਈ ਦਾ ਫਤਵਾ ਦੇ ਦਿੱਤਾ। ਪਰ ਤੀਜੇ ਦਿਨ ਸਾਡੇ ਸਾਥੀਆਂ ਤੋਂ ਪੁੱਛਗਿੱਛ ਕਰਕੇ ਉਸ ਨੂੰ ਤਸੱਲੀ ਆਈ ਕਿ ਮੈਂ ਮੁੜ ਤੋਂ ਹੀ ਸਰਬਲੋ ਦੇ ਬਰਤਨਾਂ ਵਿਚ ਪ੍ਰਸ਼ਾਦ ਛਕਣ ਤੇ ਸਜਾਉਣ ਦੀ ਧਾਰਨਾ ਧਾਰੀ ਹੋਈ ਹੈ। ਮਨ ਵਾਸ਼ਤ ਸਰਬਲੋਈ ਬਰਤਨ ਬਣਵਾ ਕੇ ਦਿੱਤੇ। ਅਤੇ ਉਸ ਦਿਨ ਤੋਂ ਸਰਬਲੋਹੀ ਵਿਵੇਕ ਪੁਰਸ਼ਾ ਦਾ ਆਪਣੇ ਹੱਥੀ ਤਿਆਰ ਹੋਣ ਲੱਗ ਗਿਆ। ਕੋਠੀ ਦੇ ਮੂਹਰੇ ਵਿਹੜੇ ਵਿਚ ਹੀ ਲੰਗਰ ਸਜਾ ਕਰੇ। ਸਰਬਲੋਹੀ ਅੰਗੀਠੀ ਵੀ ਦਿੱਤੀ ਗਈ, ਇਕ ਚੁੱਲਾ ਵੀ ਅਲੱਗ ਬਣਾਇਆ ਗਿਆ। ਪ੍ਰਸ਼ਾਦਾ ਸਜਾਉਣ ਸਮੇਂ ਇਕ ਸਿਪਾਹੀ ਤੇ ਇਕ ਜਮਾਦਾਰ ਦੀ ਸਪੈਸ਼ਲ ਡਿਊਟੀ ਨਿਗਰਾਨੀ ਰੱਖਣ ਲਈ ਲਗਾਈ ਗਈ। ਇਸ ਵਿਧ ਪ੍ਰਸ਼ਾਦਾ ਆਪਣੇ ਹੱਥੀ ਸਜਾਉਣ ਦਾ ਮੋਰਚਾ ਫਤਿਹ ਹੋ ਗਿਆ। ਸਿਪਾਹੀਆਂ ਦਾ ਸਿੱਖੀ ਨਾਲ ਪ੍ਰੇਮ ਹੋਣਾ। ਇਤਨੇ ਤਨਕ ਜਿਹੇ ਸਮੇਂ ਅੰਦਰ ਹੀ ਬਹੁਤ ਸਾਰੇ ਬਿਹਾਰੀ ਸਿਪਾਹੀ ਅਤੇ ਸਰਕਾਰੀ ਅਮਲੇ ਵਾਲੇ ਜੇਲ੍ਹ ਚੱਕਰ ਖਾਲਸੇ ਦੀ ਖਾਸੀ ਹਮਦਰਦੀ ਕਰਨ ਲੱਗ ਪਏ। ਕਈ ਖਾਸ ਖਾਸ ਸੱਜਣਤਾ ਗੁਰਬਾਣੀ ਦੀਆਂ ਧੁਨੀਆਂ ਸੁਣ ਸੁਣ ਗੁਰਸਿੱਖੀ ਦੇ ਸੱਚੇ ਆਸ਼ਕ ਹੋ ਖੜੋਤੇ। ਕਈ ਸਿਪਾਹੀਆਂ ਨੇ ਕੇਸ ਰੱਖ ਲਏ ਅਤੇ ਕਈਆਂ ਨੇ ਧੂਮਰਪਾਨ ਤਿਆਗ ਦਿੱਤਾ। ਇਹ ਸਭ ਕੁਝ ਬਿਨਾਂ ਉਪਦੇਸ਼ ਦੇ ਹੀ ਹੋਇਆ। ਖਾਲਸਾ ਜੀ ਦੀ ਰਹਿਣੀ ਬਹਿਣੀ ਅਤੇ ਕਰਨੀ ਪੇਖ ਪੇਖ ਹੀ ਉਨ੍ਹਾਂ ਨੂੰ ਗੁਰਸਿੱਖੀ ਰਹਿਤ ਬਹਿਤ ਦੀ ਰੀਝ ਆ ਗਈ। ਸਭ ਤੋਂ ਸ੍ਰੇਸ਼ਟ ਮੂਰਤੀ ਇਕ ਰਾਧਾ ਸਿੰਘ ਨਾਮੇ ਸਿਪਾਹੀ ਦੀ ਉਜਾਗਰ ਹੋਈ। ਇਸ ਰਾਧਾ ਸਿੰਘ ਦਾ ਪਹਿਲਾਂ ਹੀ ਸਾਧੂ ਸੁਭਾਅ ਸੀ। ਪੈਰਿਆਂ ਸਮੇਂ ਸੁਖਮਣੀ ਸਾਹਿਬ ਆਦਿਕ ਬਾਣੀਆਂ ਦਾ ਪਾਠ ਸੁਣ ਸੁਣ ਮਾਨੋ ਇਹ ਸੱਜਣ ਪਾਰਸ ਪਰਸ ਕੇ ਕੰਚਨ ਹੋਣ ਲੱਗ ਪਿਆ। ਪੈਰੇ ਤੇ ਹੁੰਦਾ ਹੋਇਆ ਤਿੰਨ ਤਿੰਨ ਘੰਟੇ ਇਕ ਆਸਣ ਬੈਠਾ ਪਾਠ ਸੁਣਦਾ ਰਹਿੰਦਾ। ਇਸ ਪ੍ਰੇਮੀ ਦੀ
ਪ੍ਰੇਮ ਕਥਾ ਦਾ
ਇਕ ਵੱਖਰਾ ਪੁਸਤਕ ਤਿਆਰ ਹੋ ਸਕਦਾ ਹੈ। ਪੂਰਵ ਜਨਮ ਦਾ ਵਿਛੜਿਆ ਵੀਰ ਸੀ, ਕੇਵਲ ਇੱਥੇ ਹੀ ਆਣ ਕੇ ਮਿਲਣਾ ਸੀ। ਇਹ ਤਾਂ ਆਖੇ ਕਿ ਸਾਡੀ ਕਲਿਆਣ ਖਾਤਰ ਤੁਸੀਂ ਇੱਥੇ ਹਜ਼ਾਰੀ ਬਾਗ ਚੱਲ ਕੇ ਆਏ ਹੋ, ਘੰਟਿਆਂ ਬੱਧੀ ਮੇਰੇ ਕੋਲ ਆ ਕੇ ਪ੍ਰੇਮ ਬਲਾਸ ਸੁਣਿਆ ਕਰੇ। ਇਸ ਦੀ ਆਤਮ ਵਿਅਰਤੀ ਨੂੰ ਨਿਹਾਰ ਕੇ ਸਭੇ ਲੋਕ, ਕੀ ਜੇਲ੍ਹ ਕਰਮਚਾਰੀ ਕੀ ਜੇਲ੍ਹ ਕੈਦੀ, ਸਭ ਇਸ ਨੂੰ ਸਾਧੂ ਰਾਧਾ ਸਿੰਘ ਕਹਿ ਕੇ ਪੁਕਾਰਨ ਲੱਗ ਪਏ। ਇਹ ਪਹਿਲਾਂ ਹੀ ਜਾਤ ਦਾ ਛਤਰੀ ਸੀ, ਹੁਣ ਸੱਚਾ ਛਤਰੀ ਬਣਨ ਲਈ ਨਿੱਤਰ ਪਿਆ। ਸਾਰੇ ਪਰਿਵਾਰ ਨੂੰ ਵੀ ਇਸ ਨੇ ਖਾਲਸਾ ਸੱਜਣ ਲਈ ਤਿਆਰ ਕਰ ਲਿਆ। ਇਸ ਦੇ ਕਈ ਭਾਈ ਭਤੀਜੇ ਜੇਲ੍ਹ ਪੁਲਿਸ ਵਿਚ ਜੋ ਸਿਪਾਹੀ ਸਨ, ਸੋ ਵੀ ਸਨੇ ਸਨੇ ਕੇਸਾਧਾਰੀ ਹੋ ਗਏ। ਕਈਆਂ ਨੇ ਬਾਣੀਆਂ ਕੰਠ ਕਰ ਲਈਆਂ। ਗੱਲ ਕੀ ਇਸ ਵਿਚ ਸਤਸੰਗ ਦਾ ਸੋਹਣਾ ਚਰਚਾ ਪਰਚਾ ਬਣਿਆ ਰਿਹਾ ਅਤੇ ਕੁਛ ਸਮਾਂ ਖਾਸੀ ਅਮਨ ਚੈਨ ਨਾਲ ਲੰਘਿਆ। ਕੋਠੀਆਂ ਦੇ ਅੰਦਰ ਬੈਠਿਆਂ ਹੀ ਵਿਹਾਉਂਦੀ ਰਹੀ, ਬਾਹਰ ਤਾਂ ਟਹਿਲਣ ਲਈ ਕੋਈ ਵੀ ਨਹੀਂ ਸੀ ਨਿਕਲਣ ਦਿੰਦਾ। 1920 ਤਾਈ ਅਸੀਂ ਕੋਠੀਆਂ ਦੀ ਚਾਰ ਦੀਵਾਰੀ ਅੰਦਰ ਹੀ
ਤੜੇ ਤੜਾਏ ਰਹਿੰਦੇ ਰਹੇ।
ਜੋ ਬੇੜੀਆਂ ਜੇਲ੍ਹ ਤੋੜਨ ਤੋਂ ਪਿੱਛੋਂ ਫੇਰ ਲੱਗ ਗਈਆਂ ਸਨ, ਪੈਰਾਂ ਦਾ ਗਹਿਣਾ ਬਣ ਗਈਆਂ। ਨਾ ਕੋਈ ਉਤਾਰੇ, ਨਾ ਅਸੀਂ ਉਤਰਵਾਈਏ, ਭਲਾ ਗਹਿਣਿਆਂ ਨੂੰ ਕੌਣ ਉਤਰਵਾਏ। ਸਾਨੂੰ ਹਜ਼ਾਰੀ ਬਾਗ ਆਇਆਂ ਨੂੰ 6 ਮਹੀਨੇ ਹੋਏ ਸਨ ਕਿ ਤੀਜੇ ਚੌਥੇ ਮੁਕੱਦਮਾ ਸਾਜਿਸ਼ ਲਾਹੌਰ ਵਾਲੇ 12 ਸੱਜਣ ਵੀ ਜਨਵਰੀ 1918 ਨੂੰ ਇੱਥੇ ਲਿਆਂਦੇ ਗਏ। ਸਾਰੇ ਅਸੀਂ 45 ਸੱਜਣ ਸਾਥੀ ਅੜੇ ਹੋ ਗਏ, ਪ੍ਰੰਤੂ ਇਨ੍ਹਾਂ ਨਵਲ ਆਗਮਨੀ ਨਵੇਂ ਸੱਜਣਾਂ ਨੂੰ ਸਾਥੋਂ ਵੱਖਰੇ ਸੈੱਲ ਬਲਾਕਾਂ ਵਿਚ ਰੱਖਿਆ ਗਿਆ, ਜਿਸ ਵਿਚ 12-13 ਹੀ ਕੋਠੀਆਂ ਸਨ। ਇਹ ਬਲਾਕ ਵੀ ਸਾਡੇ ਬਲਾਕ ਦੇ ਪਿਛਵਾੜੇ ਜਿਹੇ ਆਵਾਜ਼ ਮਾਰ ਫਾਸਲੇ ਤੋਂ ਨੇੜੇ ਹੀ ਸੀ। ਦੋਹਾਂ ਬਲਾਕਾਂ ਵਿਚੋਂ ਪਰਸਪਰ ਆਵਾਜ਼ ਮਾਰ ਕੇ ਗੱਲਬਾਤ ਸਿੱਖਿਆ ਨਹੀਂ ਹੋ ਸਕਦੀ ਸੀ। ਨਵੇਂ ਆਏ ਸੱਜਣਾਂ ਨੂੰ ਤਾਂ ਅਨਕ ਪ੍ਰਕਾਰ ਦੇ ਭਉ ਭੁਲੇਖੇ ਦੇ ਕੇ ਸਾਡੇ ਨਾਲ ਗੱਲਬਾਤ ਕਰਨ ਤੋਂ ਹੋੜ ਹਟਕੋੜ ਦਿੱਤਾ, ਪਰ ਸਾਨੂੰ ਹੰਡਿਆਂ ਨੂੰ ਕੌਣ ਹੋੜੇ, ਅਸੀਂ ਇਨ੍ਹਾਂ ਦੇ ਹੱਥ ਕੰਡਿਆਂ ਦੇ ਜਾਣੂ। ਪ੍ਰੰਤੂ ਨਵਲ ਅਜਾਣ ਜਨ ਉਨ੍ਹਾਂ ਦੇ ਝਾਂਸੇ ਹੇਠ ਆ ਗਏ। ਅਸੀਂ ਤਾਂ ਨਵੇਂ ਸੱਜਣ ਆਇਆਂ ਦੀ ਸੋਏ ਸੁਣ ਕੇ ਹਮਕਰ ਸਾਜਨਾਈ ਸ਼ਬਦ ਦੀ ਕੀਰਤਨ ਧੁਨੀ ਗੁਜਾ ਦਿੱਤੀ, ਪਰ ਦੂਜੇ ਪਾਸੇ ਮਨੋ ਪਈ ਹੋਈ। ਸਾਡੇ ਚਾਹੋ ਉਤਸ਼ਾਹ ਦੀ ਦਾਦ ਹੀ ਨਾ ਮਿਲੀ। ਅਸੀਂ ਸ਼ਬਦ ਦਾ ਭੋਗ ਪਾਏ ਕੇ ਲੱਗੇ ਫਤਿਹ ਗਜਾਉਣ ਅਤੇ ਅਨਕ ਪ੍ਰਕਾਰੀ ਪ੍ਰੇਮ ਬਹਿਣਾ ਸੇਤੀ ਬੁਲਾਉਣ, ਪਰ ਉਦੋਂ ਚੂਨਾ ਚਿਰਾ ਕੋਈ ਕੁਸਕੇ ਹੀ ਨਾ। ਬੜੀ ਕਸੂਤੀ ਛੱਟ ਪਈ। ਅਸੀਂ ਲੱਗੇ ਵੱਖੋ ਵੱਖ ਨਾਂ ਲੈ ਕੇ ਬੁਲਾਉਣ, ਜਿਨ੍ਹਾਂ ਦੇ ਅਸਲੀ ਨਾਂ ਜਾਣਦੇ ਸਾਂ ਉਨ੍ਹਾਂ ਵਿਚੋਂ ਕੋਈ ਨਾ ਬੋਲਿਆ। ਉੜ ਕੇ ਕਬੂੜ ਸਿੰਘ ਨਾਮੇ ਨਵਲ ਸੱਜਣ ਜੀ ਕਰਾਰਾ ਕਰਕੇ ਬੋਲਿਆ ਅਤੇ ਉਸ ਦੀ ਬੁਝਾਰ ਤੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਸਾਡੇ ਨਾਲ ਬੋਲਣ ਦੀ ਸਖ਼ਤ ਮਨਾਹੀ ਹੈ ਤੇ ਉਨ੍ਹਾਂ ਨੂੰ ਡਰਾ ਲਾਇਆ ਗਿਆ ਹੈ ਕਿ ਤੁਹਾਨੂੰ ਛੇਤੀ ਹੀ ਕੋਠੀ ਨੂੰ ਬਾਹਰ ਕੱਢਿਆ ਜਾਊ, ਬਸ਼ਰਤੇ ਕਿ ਤੁਸੀਂ ਪਹਿਲੇ ਸਾਥੀਆਂ ਨਾਲ ਕੋਈ ਬੋਲ ਚਾਲ ਨਾ ਰੱਖੋ। ਅਸੀਂ ਉਨ੍ਹਾਂ ਨੂੰ ਜੇਲ੍ਹ ਕਰਮਚਾਰੀਆਂ ਦੀਆਂ ਸਾਰੀਆਂ ਹੱਥ ਫੇਰੀਆਂ ਤੋਂ ਗਿਆਤ ਕਰਾ ਦਿੱਤਾ। ਉਹ ਬੋਲਣ ਚਾਹੇ ਨਾ ਬੋਲਣ, ਪਰ ਸਾਡਾ ਮੰਤਰ ਫੁਰ ਗਿਆ। ਜੇਲ੍ਹ ਵਾਲਿਆਂ ਨੂੰ ਵੀ ਇਸ ਗੱਲ ਦੀ ਕਨਸੋਲ ਲੱਗ ਗਈ। ਦਿਨ ਚੜ੍ਹਦੇ ਨੂੰ ਹੀ ਮੈਨੂੰ ਅਤੇ ਭਾਈ ਹੀਰਾ ਸਿੰਘ ਚਰੜ ਹੋਰਾਂ ਨੂੰ ਉਸ ਬਲਾਕ ਵਿਚੋਂ ਕੱਢ ਕੇ ਬੰਗਾਲੀਆਂ ਨਵੇਂ ਤਰੱਖੇ ਖਾਲੀ ਸਪੈਸ਼ਲ ਸੈੱਲ ਬਲਾਕ ਵਿਚ ਲੈ ਗਏ। ਸਾਨੂੰ ਦੋਹਾਂ ਨੂੰ ਹੀ ਉਨ੍ਹਾਂ ਫਿਟੜੀਆਂ ਦੇ ਫੇਟ ਸਮਝਿਆ ਸੀ।